दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रलके आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि सतगुरु हरगोबिंद सच्चे पातशाह जी हरि मंदिर दे विच पहुंचे ने सतगुरु नानक देव सच्चे पातशाह सतगुरु अंगद देव सच्चे पातशाह सतगुरु अमरदास जी इस ते अलावा सतगुरु रामदास जी चारा सतगुरु साहबाना दे अगे उन्होंने ये बेनती की कि कृपा करके मेरे दास दे उत्ते तुसीं कृपा करो और मैनू जो मैं युद्ध लड़न दे वास्ते तैयार हाँ उहदे विच जित्ती प्राप्ति होवे। चार सतगुरु साहबाना दे अगे बेनती की है अजे सतगुरु अर्जन देव सच्चे पातशाह जी दे चरणा दे विच उन्होंने अरदास बेनती करनी है। कल इथों तक कथा पहुंची सी अज इथों अगे मैं प्रारंभ करदा। श्री अर्जन सिर जन श्रेय जन नमो नमो पग सतगुरु हुण पंजवें सतगुरां दे चरणा दे विच बेनती करदे ने के हे सतगुरु अर्जन देव सच्चे पातशाह जी हे मानो के जना दी सर्जना करन वाले हे मानो के मैनू जन्म देन वाले हे सतगुरु मैं तुहाडे चरणा दे उते बार बार नमस्कार करदा। अब शत्रु जीत की कामना हाथों पलावें समरुरु हे सतगुरु अर्जन देव सच्चे पातशाह जी शत्रुआं नूं वैरियां नूं मारन दी मेरे मन दे विच वड्डी कामना है मेरी इस कामना नूं सच्चे पातशाह तुसीं पूरी करो मैनूं जित दी प्राप्ति होवे ते मानो सारे दे सारे वैरी मेरे सामने इस तरह दौड़ जान जिवें मानो के हिरण दौड़दे ने। सोने उस तत को तेह समय श्री हर मंदर माहे गिरा प्रगट होई सुनी करो तुरक गन दाहे। ग्रंथाकार भाई संतोख सिंह जी लिखदे ने कि जदों सतगुरु हरगोबिंद सच्चे पातशाह जी ने इस तरह दीयां बेनतियां हरि मंदिर दे विच खलो के कीतियां उस वेले मानो के हरि मंदिर दे विचों एक गैबी आवाज आई है करो तुरक गन दाह के तुसीं तुरकां नूं तबाह कर दियो खत्म कर दियो। प्रथम जंग तुम ते उठ्यो लड़े बहुत ही काल सने सने गण तुर्क की उखर जरा विशाल आकाशवाणी दे विचों गैबी आवाज दे विचों इस तरह दा आवाजा आया है। प्रथम जंग तुम ते उठ्यो लड़े बहुत ही काल भाव के जंग दा आरंभ तुहाडे तो होया है ते मानो के बहुत चिर तक इसे तरह दे जिहड़े जंग जलाद ने ओ हुंदे रहणगे हौली हौली मानो के तुरकां दीयां जिहड़ियां जड़ां ने ना ओ उखड़ जाणगियां। ਲਹੋ ਬਿਜੇ ਰਿਪ ਬ੍ਰਿੰਦ ਤੇ ਨਿਰਪੈ ਹਤੋ ਹਥਿਆਰ ਮਾਰ ਮਲੇਛਨ ਸੈਨ ਕੋ ਲੀਜੈ ਬਿਜੈ ਉਦਾਰ। ਮਾਨੋ ਕੇ ਆਵਾਜ਼ ਆਈ ਹੈ ਕਿ ਵੈਰੀਆਂ ਬਹੁਤਿਆਂ ਸਾਰਿਆਂ ਨੂੰ ਮਾਰ ਕੇ ਨਿਡਰ ਹੋ ਕੇ ਮਾਨੋ ਕਿ ਤੁਸੀਂ ਵਿਜੇ ਦੀ ਪ੍ਰਾਪਤੀ ਕਰੋਗੇ, ਮਲੇਛਾਂ ਨੂੰ ਮਾਰ ਕੇ ਆਪਣੀ ਜਿੱਤ ਦੇ ਉੱਤੇ ਕਬਜ਼ਾ ਕਰੋਗੇ। ਸੁਣ ਸ੍ਰੀ ਹਰਿ ਗੋਬਿੰਦ ਜੀ ਨਮੋ ਕਰੀ ਕਰ ਜੋਰ ਪਰਮ ਪ੍ਰੇਮ ਕਰ ਨਿਕਸ ਤਬ ਫਿਰੇ ਪ੍ਰਦਕਸ਼ਨਾ ਓਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਦੀ ਆਵਾਜ਼ ਸੁਣੀ ਤੇ ਫਿਰ ਹੱਥ ਜੋੜ ਕੇ ਬਾਰ ਬਾਰ ਫੇਰ ਉੱਥੇ ਨਮਸਕਾਰਾਂ ਕੀਤੀਆਂ ਨੇ। ਬਹੁਤੇ ਹੀ ਜ਼ਿਆਦਾ ਪਰਮ ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰੂ ਜੀ ਨੇ ਪ੍ਰਦਕਸ਼ਣਾ ਕੀਤੀਆਂ ਤੇ ਫੇਰ ਬਾਹਰ ਨਿਕਲੇ। ਚਤਰ ਪ੍ਰਕਰਮਾ ਕਰ ਫਿਰ ਕਰ ਕਰ ਬੰਧਨ ਬਾਰੰਬਾਰ ਪੌਰ ਦਰਸ਼ਨੀ ਆਏ ਕੈ ਸਿਰ ਧਰ ਨਮੈ ਉਦਾਰ। ਚਾਰ ਪ੍ਰਕਰਮਾ ਕਰਕੇ ਦਰਬਾਰ ਦੀਆਂ ਫੇਰ ਮਾਨੋ ਕੇ ਦਰਸ਼ਨੀ ਦਰਵਾਜੇ ਦੇ ਪਹੁੰਚੇ ਨੇ ਤੇ ਉੱਥੇ ਵੀ ਸਤਿਗੁਰਾਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਕਰਿਓਹ ਕਾਰਨ ਹੈ ਬਲੀ ਆਇਓ ਤਹ ਤਤਕਾਲ ਆਰੋਹਣ ਸਤਿਗੁਰੂ ਭਏ ਤਨਖ ਕਠੋਰ ਸਵਾਲ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਨੂੰ ਮੰਗਵਾਇਆ ਹੈ। ਬਲੀ ਘੋੜੇ ਦੀ ਸਤਿਗੁਰਾਂ ਨੇ ਉਸ ਵੇਲੇ ਅਸਵਾਰੀ ਕੀਤੀ ਹੈ ਤੇ ਮਾਨੋ ਕਿ ਜਿਹੜਾ ਕਠੋਰ ਧਨਸ਼ ਸੀ ਉਸ ਨੂੰ ਸਤਿਗੁਰਾਂ ਨੇ ਹੱਥ ਦੇ ਵਿੱਚ ਸਾਂਭਿਆ। ਚੰਚਲ ਬਲੀ ਤੁਰੰਗ ਬਹੁ ਕੀਮਤ ਜਿਸ ਕੀ ਹੈ ਲਾਖ ਗੁਰਮਨ ਸੋ ਲੈ ਲੀਨ ਹੋਏ ਚਲਤ ਜਥਾ ਅਭੀ ਲਾਖ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਘੋੜੇ ਦੀ ਸਵਾਰੀ ਕੀਤੀ ਹੈ ਜਿਹੜਾ ਮਾਨੋ ਕਿ 1,00,000 ਕੀਮਤ ਦਾ ਘੋੜਾ ਹੈ। ਗੁਰਮਨ ਸੋ ਲੈ ਲੀਨ ਹੋਏ ਜਥਾ ਚਲਤ ਅਭੀ ਲਾਖ, ਮਾਨੋ ਕਿ ਗੁਰੂ ਜੀ ਦੇ ਮਨ ਦੇ ਨਾਲ ਉਹ ਬਿਲਕੁਲ ਮਿਲ ਜਾਂਦਾ ਹੈ। ਮਾਨੋ ਕਿ ਜਿਸ ਤਰ੍ਹਾਂ ਦੀ ਸਤਿਗੁਰਾਂ ਦੀ ਵਿਲਾਖਾ ਹੁੰਦੀ ਹੈ ਉਸੇ ਗਤੀ ਦੇ ਨਾਲ ਚੱਲਦਾ ਹੈ। ਜੇ ਸਤਿਗੁਰੂ ਜੀ ਚਾਹ ਕਰਦੇ ਨੇ ਕਿ ਘੋੜਾ ਤੇਜ ਦੌੜੇ, ਮਾਨੋ ਕਿ ਉਸੇ ਤਰ੍ਹਾਂ ਘੋੜਾ ਤੇਜ ਦੌੜਨ ਲੱਗ ਜਾਂਦਾ ਹੈ। ਜੇ ਸਤਿਗੁਰੂ ਜੀ ਚਾਹੁੰਦੇ ਨੇ ਕਿ ਧੀਮੀ ਗਤੀ ਦੇ ਨਾਲ ਜਾਵੇ ਤੇ ਅਸਵਾਰ ਦੀ ਮਾਨੋ ਕਿ ਮਨ ਦੀ ਕਾਮਨਾ ਨੂੰ ਵੇਖ ਕੇ ਘੋੜਾ ਹੌਲੀ ਹੋ ਜਾਂਦਾ ਹੈ, ਇਸ ਤਰ੍ਹਾਂ ਦਾ ਉਹ ਘੋੜਾ ਹੈ। ਗੋਲ ਚਮੂ ਕੋ ਸੰਗ ਲੈ ਹੋਏ ਗੁਰੂ ਸਾਵਧਾਨ ਚਾਹਤ ਪੇ ਸੰਗ ਰਾਮ ਕੋ ਗਏ ਰਾਮ ਸਰ ਥਾਨ। ਸਤਿਗੁਰਾਂ ਨੇ ਆਪਣੇ ਜਥੇ ਨੂੰ ਆਪਣੇ ਨਾਲ ਮਿਲਾਇਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਵਧਾਨ ਹੋਏ ਨੇ। ਮਾਨੋ ਕਿ ਸਤਿਗੁਰੂ ਜੀ ਹੁਣ ਚਾਹੁੰਦੇ ਨੇ ਕਿ ਸੰਗਰਾਮ ਕਰੀਏ, ਜੰਗ ਲੜੀਏ, ਪਰ ਇਸ ਤੋਂ ਪਹਿਲਾਂ ਸਤਿਗੁਰੂ ਜੀ ਮਾਨੋ ਕਿ ਆਪਣੇ ਪਰਿਵਾਰ ਦੀ ਖਬਰ ਲੈਣ ਦੇ ਵਾਸਤੇ ਰਾਮਸਰ ਪਹੁੰਚ ਗਏ। ਕਰੀ ਸੰਭਾਰ ਪਰਿਵਾਰ ਕੀ ਸ੍ਰੀ ਸਤਿਗੁਰ ਤੇ ਸਕਾਲ ਇੱਕ ਵੀਰੋ ਕੀ ਸੁਧ ਨਹੀਂ ਔਰ ਸਕਲ ਹੈ ਲਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰਾਮਸਰ ਦੇ ਕੋਲ ਪਹੁੰਚੇ ਨੇ। ਆਪਣੇ ਪਰਿਵਾਰ ਦੀ ਮਾਨੋ ਕੇ ਸਾਰੀ ਸਾਂਭ ਸੰਭਾਲ ਕੀਤੀ ਹੈ, ਸਾਰਿਆਂ ਨੂੰ ਵੇਖਿਆ, ਪਰ ਕਵੀ ਜੀ ਲਿਖਦੇ ਨੇ ਇੱਕ ਵੀਰੋ ਕੀ ਸੁਧ ਨਹੀਂ ਔਰ ਸਕਲ ਹੈ ਨਾਲ। ਇੱਕ ਬੀਬੀ ਜਿਹੜੀ ਵੀਰੋ ਹੈ ਉਹਦਾ ਪਤਾ ਨਹੀਂ ਲੱਗਦਾ, ਬਾਕੀ ਤੇ ਸਾਰੇ ਦਾ ਸਾਰਾ ਪਰਿਵਾਰ ਇਕੱਠਾ ਹੋ ਗਿਆ, ਪਰ ਬੀਬੀ ਵੀਰੋ ਜੀ ਉਸ ਪਰਿਵਾਰ ਦੇ ਵਿੱਚ ਨਹੀਂ ਆਏ। ਗੁਡਿਆ ਰਹੀ ਸੰਭਾਲਤੀ ਬੀਬੀ ਬੀਚ ਅਗਾਰ ਰਾਖਤ ਪ੍ਰਾਣਨ ਜਿਉਂ ਜਿਨੈ ਐਸੇ ਕਰਿਓ ਵਿਚਾਰ। ਮਾਨੋ ਕੇ ਹਫੜਾ ਦਫੜੀ ਦੇ ਵਿੱਚ ਬੀਬੀ ਵੀਰੋ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ ਕਿ ਬੀਬੀ ਵੀਰੋ ਜੀ ਨੂੰ ਮਾਨੋ ਕੇ ਘਰ ਦੇ ਵਿੱਚ ਹੀ ਛੱਡ ਕੇ ਆ ਗਏ ਨੇ। ਗੁਡਿਆ ਰਹੀ ਸੰਭਾਲਤੀ ਬੀਬੀ ਬੀਚ ਅਗਾਰ, ਮਾਨੋ ਕੇ ਗੁੱਡੀਆਂ ਪਟੋਲਿਆਂ ਨੂੰ ਜਿਹੜੇ ਖਡਾਉਣੇ ਸਨ ਉਹਨਾਂ ਦੇ ਨਾਲ ਹੀ ਖੇਡਦੀ ਰਹੀ ਬੀਬੀ ਵੀਰੋ ਘਰ ਦੇ ਵਿੱਚ। ਰਾਖੈ ਪ੍ਰਾਣਨ ਜਿਉਂ ਜਿਨੈ, ਮਾਨੋ ਕੇ ਜਿਨ੍ਹਾਂ ਗੁੱਡੀਆਂ ਪਟੋਲਿਆਂ ਨੂੰ ਬੀਬੀ ਵੀਰੋ ਆਪਣੇ ਜਾਨ ਤੋਂ ਵੀ ਪਿਆਰੇ ਰੱਖਦੀ ਸੀ ਉਹਨਾਂ ਦੇ ਵਿੱਚ ਹੀ ਪਰਚੀ ਰਹੀ, ਐਸੇ ਕਰਿਓ ਵਿਚਾਰ। ਜਦੋਂ ਸਤਿਗੁਰਾਂ ਨੇ ਪੁੱਛਿਆ ਕਿੱਥੇ ਆ, ਪਤਾ ਨਾ ਲੱਗਾ, ਤੇ ਫਿਰ ਸਾਰੇ ਇਹੀ ਵਿਚਾਰ ਕਰਦੇ ਨੇ ਕਿ ਉਹ ਤੇ ਘਰ ਦੇ ਵਿੱਚ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀ ਹੀ ਰਹਿ ਗਈ ਹੋਵੇਗੀ। ਹਫੜਾ ਦਫੜੀ ਦੇ ਵਿੱਚ ਕਿਸੇ ਨੇ ਖਿਆਲ ਹੀ ਨਹੀਂ ਕੀਤਾ ਕਿ ਮਾਨੋ ਕੋਈ ਪਰਿਵਾਰ ਦਾ ਮੈਂਬਰ ਪਿੱਛੇ ਵੀ ਰਹਿ ਗਿਆ। ਮਾਤਾ ਸਮਝੋ ਹੋਏਗੀ ਦੂਸਰ ਮਾਤਾ ਸੰਗ, ਯਾਂ ਤੇ ਪੂਲੀ ਸਦਨ ਮੈਂ ਲਿਆਵੇ ਕੌਣ ਨਸੰਗ। ਮਾਨੋ ਕਿ ਬੀਬੀ ਵੀਰੋ ਜੀ ਦੀ ਮਾਂ ਨੇ ਇਹ ਸਮਝਿਆ ਕਿ ਮਾਨੋ ਦੂਸਰੀ ਮਾਤਾ ਦੇ ਨਾਲ ਹੋਏਗੀ, ਦੂਸਰੀ ਨੇ ਸਮਝ ਲਿਆ ਕਿ ਦੂਸਰੀ ਦੇ ਨਾਲ ਹੋਵੇਗੀ, ਇਸ ਕਰਕੇ ਕਿਸੇ ਨੇ ਸੰਭਾਲ ਨਾ ਕੀਤੀ। ਇਸੇ ਕਰਕੇ ਮਾਨੋ ਕਿ ਬੀਬੀ ਵੀਰੋ ਘਰ ਦੇ ਵਿੱਚ ਹੀ ਰਹਿ ਗਈ ਹੈ। ਲਿਆਵੇ ਕੌਣ ਨਸੰਗ, ਹੁਣ ਮਾਤਾ ਜੀ ਕਹਿੰਦੇ ਨੇ ਕਿ ਕੌਣ ਨਿਡਰ ਹੋ ਕੇ ਨਸੰਗ ਰੂਪ ਦੇ ਵਿੱਚ ਉਹਨੂੰ ਲਿਆਇਆ ਗਿਆ। ਮਾਨੋ ਕਿ ਵੈਰੀ ਤੇ ਬਹੁਤ ਜ਼ਿਆਦਾ ਲਾਗੇ ਆ ਗਏ ਨੇ, ਸਾਰਿਆਂ ਦੇ ਮਨ ਦੇ ਵਿੱਚ ਬੜੀ ਚਿੰਤਾ ਵਧੀ ਹੈ ਕਿ ਪਰਿਵਾਰ ਇਸੇ ਕਰਕੇ ਘਰੋਂ ਬਾਹਰ ਨਿਕਲਿਆ ਸੀ ਕਿ ਵੈਰੀ ਕੋਈ ਨੁਕਸਾਨ ਨਾ ਕਰਨ, ਤੇ ਗੱਲ ਤੇ ਉੱਥੇ ਦੀ ਉੱਥੇ ਰਹਿ ਗਈ, ਇੱਕ ਲੜਕੀ ਤੇ ਘਰ ਦੇ ਵਿੱਚ ਹੀ ਰਹਿ ਗਈ। ਸਿੰਘ ਪ੍ਰੋਹਤ ਕੋ ਕਹਿਓ ਬਾਵਕ ਸੰਗ ਸਿਦਾਰ, ਆਨੋ ਬੀਬੀ ਕੋਈ ਹਾਂ ਸਫਲ ਜਨਮ ਤੁਹਾਰ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘੇ ਪ੍ਰੋਹਤ ਯੋਧੇ ਨੂੰ ਤੇ ਜਿਹੜਾ ਬਾਵਕ ਸਤਿਗੁਰਾਂ ਦਾ ਰਾਗੀ ਹੈ ਉਹਨਾਂ ਦੋਵਾਂ ਨੂੰ ਹੁਕਮ ਕੀਤਾ ਹੈ, ਕਹਿੰਦੇ ਨੇ ਆਨੋ ਬੀਬੀ ਕੋ ਹਾਂ, ਬੀਬੀ ਵੀਰੋ ਨੂੰ ਇੱਥੇ ਲੈ ਕੇ ਆਓ, ਸਫਲ ਹੈ ਜਨਮ ਤੁਹਾਰ, ਤੁਹਾਡਾ ਸਿੰਘੋ ਜਨਮ ਸਫਲ ਹੋਵੇਗਾ। ਸ੍ਰੀ ਗੁਰ ਆਗਿਆ ਤੇ ਚਲੇ ਹੱਥ ਬੰਦੂਕਣ ਧਾਰ, ਸ੍ਰੀ ਨਾਨਕ ਸਿਮਰਤ ਹਿਰਦੈ ਕਾਰਜ ਲਿਆਵੈ ਸਾਰ। ਦੋਵਾਂ ਸਿੰਘਾਂ ਨੇ ਸਤਿਗੁਰਾਂ ਤੋਂ ਜਾਣ ਦੀ ਆਗਿਆ ਲਈ ਹੈ, ਬੰਦੂਕਾਂ ਨੂੰ ਹੱਥਾਂ ਦੇ ਵਿੱਚ ਸੰਭਾਲਿਆ ਹੈ ਤੇ ਕਹਿੰਦੇ ਨੇ ਸ੍ਰੀ ਨਾਨਕ ਸਿਮਰਤ ਹਿਰਦੈ ਕਾਰਜ ਲਿਆਵੈ ਸਾਰ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੁਹਾਡੀ ਵੱਡੀ ਕਿਰਪਾ ਹੋਵੇ, ਅਸੀਂ ਤੁਹਾਨੂੰ ਧਿਆਉਂਦੇ ਹਾਂ, ਤੁਹਾਨੂੰ ਯਾਦ ਕਰਦੇ ਹਾਂ, ਇਸ ਕਾਰਜ ਨੂੰ ਅਸੀਂ ਪੂਰਾ ਕਰ ਸਕੀਏ। ਦਈ ਨਿਸ਼ਾਨੀ ਸਿਮਰਨੀ ਕਹਿਓ ਜੇ ਹੋਏ ਪਟ ਪੇਰ, ਤੁਪ ਕੇ ਆਵਾਜ਼ ਕਰੀ ਜੀਐ ਪਠ ਬੀਰ ਬਿਨ ਦੇਰ। ਜਦੋਂ ਦੋਵੇਂ ਜਾਣ ਦੇ ਵਾਸਤੇ ਤਿਆਰ ਹੋਏ ਤੇ ਸਤਿਗੁਰਾਂ ਨੇ ਆਪਣੇ ਹੱਥ ਦੀ ਇੱਕ ਮਾਲਾ ਜਿਹਨੂੰ ਸਿਮਰਨਾ ਕਹਿੰਦੇ ਨੇ, ਛੋਟੀ ਮਾਲਾ, ਉਹ ਹੱਥ ਦੇ ਵਿੱਚ ਦਿੱਤੀ ਹੈ, ਕਹਿੰਦੇ ਨੇ ਕਿ ਨਿਸ਼ਾਨੀ ਦੇ ਵਜੋਂ ਇਹ ਲੈ ਜਾਵੋ, ਹੋ ਸਕਦਾ ਹੈ ਕਿ ਇਸ ਦੀ ਤੁਹਾਨੂੰ ਲੋੜ ਪਵੇ। ਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿਤੇ ਤੁਹਾਨੂੰ ਸ਼ੰਕਾ ਹੋਵੇ, ਕੋਈ ਰਾਹ ਦੇ ਵਿੱਚ ਵੈਰੀ ਘੇਰ ਲਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਬਸ ਇੱਕ ਵਾਰੀ ਤੁਸੀਂ ਬੰਦੂਕ ਦੀ ਇੱਕ ਗੋਲੀ ਚਲਾ ਦਿਓ, ਉਸ ਦੀ ਆਵਾਜ਼ ਤੋਂ ਅਸੀਂ ਸਮਝ ਜਾਵਾਂਗੇ ਕਿ ਤੁਸੀਂ ਔਕੜ ਦੇ ਵਿੱਚ ਹੋ, ਤੁਸੀਂ ਵਿਪਤਾ ਦੇ ਵਿੱਚ ਹੋ। ਕਿਰਬੇ ਤੇ ਚੌਕਸ ਰਹੋ ਦਾਵ ਕਾਵ ਕਰ ਜਾਏ, ਵੀਰ ਸਹਾਇਕ ਸਭ ਖਰੇ ਸੁਣਤ ਸ਼ੀਘਰਤਾ ਆਏ। ਸਤਿਗੁਰਾਂ ਨੇ ਤਾਕੀਦ ਕੀਤੀ ਹੈ ਕਿ ਘੇਰੇ ਦੇ ਵਿੱਚੋਂ ਬਚ ਕੇ ਲੰਘਿਓ ਤੇ ਬਚ ਕੇ ਹੀ ਵਾਪਸ ਆਇਓ, ਜੇਕਰ ਫੇਰ ਵੀ ਤੁਸੀਂ ਘੇਰੇ ਦੇ ਵਿੱਚ ਫਸ ਜਾਓ ਤੇ ਗੁਰੂ ਜੀ ਕਹਿੰਦੇ ਨੇ ਬਸ ਤੁਸੀਂ ਇੱਕ ਫੈਰ ਕਰ ਦੇਣਾ ਬੰਦੂਕ ਦਾ, ਮਾਨੋ ਕਿ ਸਾਰੇ ਦੇ ਸਾਰੇ ਸੂਰਮੇ ਅਸੀਂ ਬੜੀ ਸ਼ੀਘਰਤਾ ਦੇ ਨਾਲ ਤੁਹਾਡੀ ਸਹਾਇਤਾ ਦੇ ਵਾਸਤੇ ਭੇਜ ਦੇਵਾਂਗੇ। ਦੋਨੋ ਜੋਧਾ ਤੀਰ ਤਾਰ ਗਰ ਗਏ ਤੁਰੰਗ ਤਵਾਏ, ਸਤਿਗੁਰ ਕਰ ਪ੍ਰਤੀਖਣਾ ਖਰੇ ਭਏ ਤਿਸ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘੇ ਪ੍ਰੋਹਤ ਨੇ ਤੇ ਬਾਵਕ ਨੇ ਦੋਵਾਂ ਨੇ ਆਪਣਾ ਘੋੜਿਆਂ ਨੂੰ ਦੌੜਾਇਆ ਹੈ, ਮਨ ਦੇ ਵਿੱਚ ਵੱਡੇ ਧੀਰੇ ਨੂੰ ਧਾਰਨ ਕੀਤਾ ਹੈ ਤੇ ਬੀਬੀ ਵੀਰੋ ਨੂੰ ਲੈਣ ਦੇ ਵਾਸਤੇ ਵਾਪਸ ਚਲੇ ਗਏ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉੱਥੇ ਹੀ ਰੁਕ ਕੇ ਉਹਨਾਂ ਦੋਵਾਂ ਦੇ ਆਉਣ ਦੀ ਉਡੀਕ ਕਰਨ ਲੱਗੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਾਂ। ਇਤ ਸਤ ਗੁਰ ਇਹ ਬਿਦ ਕਰੀ ਨਿਕਸੇ ਮੰਦਰ ਛੋਰ, ਉਤ ਲਸ਼ਕਰ ਸਭ ਝੁਕ ਪਰਿਓ ਜੰਗ ਲੋਹ ਗੜ ਕੋਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਧਰ ਤੇ ਮਾਨੋ ਕਿ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਵਿਧੀ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕੱਢ ਕੇ ਰਾਮਸਰ ਲੈ ਆਏ ਨੇ, ਬੀਬੀ ਵੀਰੋ ਪਿੱਛੇ ਰਹਿ ਗਈ ਹੈ, ਓਹਨੂ ਲਿਆਉਣ ਦੇ ਵਾਸਤੇ ਸਿੰਘੇ ਨੂੰ ਤੇ ਬਾਬਕ ਨੂੰ ਘੱਲ ਦਿੱਤਾ ਹੈ। ਦੂਸਰੇ ਪਾਸੇ ਕਵੀ ਜੀ ਕਹਿੰਦੇ ਨੇ ਕਿ ਲੋਹਗੜ੍ਹ ਦੇ ਵਿਚ ਜਿਹੜੇ ਸਿੰਘ ਰੁਕੇ ਹੋਏ ਸਨ ਉਹਨਾਂ ਦੇ ਨਾਲ ਮਾਨੋ ਕਿ ਫੌਜ ਦਾ ਜਿਹੜਾ ਭਿਆਨਕ ਯੁੱਧ ਹੈ ਨਾ ਉਹ ਮਚ ਗਏ। ਸ਼ਲਖ ਤੁਫੰਗਣ ਬ੍ਰਿੰਦ ਚਲਾਈ ਵਿਚ ਲੋਹਗੜ ਮਾਰ ਮਚਾਈ। ਮਾਨੋ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਦੇ ਬਹੁਤੇ ਸਾਰੇ ਫਾਇਰ ਹੋਏ ਨੇ, ਬੰਦੂਕਾਂ ਚੱਲੀਆਂ ਨੇ ਤੇ ਲੋਹਗੜ੍ਹ ਦੇ ਵਿਚ ਮਾਨੋ ਕਿ ਮਾਰ ਮਚ ਗਈ। ਇਤੇ ਉਤ ਕੇਰ ਲੀਨ ਜਬ ਗਾਡੇ ਦਾਰਨ ਜੰਗ ਮਚਿਓ ਰਿਸ ਬਾਡੇ। ਮਾਨੋ ਕਿ ਤੁਰਕਾਂ ਦੀ ਫੌਜ ਨੇ ਸਾਰੇ ਪਾਸਿਓਂ ਕਿਲੇ ਨੂੰ ਘੇਰਾ ਪਾ ਲਿਆ ਹੈ, ਬਹੁਤ ਵੱਡਾ ਜਿਹੜਾ ਗੁੱਸੇ ਦੇ ਨਾਲ ਯੁੱਧ ਹੈ ਨਾ ਉਹ ਸਾਰੇ ਕਰ ਰਹੇ ਨੇ। ਅਲਪ ਪੀਤ ਚੋਂ ਦਿਸ਼ਮੈ ਤਾਂ ਹੈ ਓਟਾ ਹਿਤ ਬਚਾਵ ਕੁਛ ਨਾ ਹੈ। ਮਾਨੋ ਕਿ ਛੋਟੀ ਛੋਟੀ ਹੀ ਜਿਹੜੀ ਕੰਧ ਹੈ ਉਹ ਕਿਲੇ ਦੇ ਚਾਰ ਚਫੇਰੇ ਬਣਾਈ ਹੋਈ ਸੀ, ਮਾਨੋ ਕਿ ਕੋਈ ਬਹੁਤਾ ਜ਼ਿਆਦਾ ਬਚਾਅ ਦੇ ਵਾਸਤੇ ਓਟਾ ਨਹੀਂ ਸੀ, ਓਟ ਨਹੀਂ ਸੀ। ਕੇਤਕ ਚਿਰ ਸੋਂ ਲਰੇ ਜੁਝਾਰੇ ਨੇਰੇ ਟੁਕ ਲੀਨਸ ਸਭ ਮਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਚਿਰ ਤੱਕ ਸਤਿਗੁਰਾਂ ਦੇ ਜੁਝਾਰੂ ਸੂਰਮੇ ਲੜਦੇ ਰਹੇ ਪਰ ਨੇੜੇ ਆ ਕੇ ਮਾਨੋ ਕਿ ਤੁਰਕਾਂ ਦੀ ਵੱਡੀ ਫੌਜ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਮਾਰ ਦਿੱਤਾ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ 25 ਲੜਾਕੂ ਸੂਰਮੇ ਲੋਹਗੜ੍ਹ ਦੇ ਕਿਲੇ ਦੇ ਵਿਚ ਨੇ ਤੇ ਦੂਸਰੇ ਪਾਸੇ ਸਾਧ ਸੰਗਤ ਜੀ ਕਰੀਬ 7 ਲੱਖ ਦੇ ਕਰੀਬ ਫੌਜ। ਸਤਿਗੁਰਾਂ ਨੇ ਪਹਿਲਾਂ ਹੀ ਇਹ ਬਚਨ ਕੀਤਾ ਸੀ ਕਿ 25 ਸਿੱਖ ਏਡੀ ਵੱਡੀ ਫੌਜ ਦੇ ਸਾਹਮਣੇ ਕਿੰਨਾ ਕੁ ਚਿਰ ਤੱਕ ਅੜੇ ਰਹਿਣਗੇ। ਸਤਿਗੁਰਾਂ ਦਾ ਉਹੀ ਬਚਨ ਹੋ ਗਿਆ ਕਿ ਉਹਨਾਂ 25 ਨੂੰ ਉਹਨਾਂ ਤੁਰਕਾਂ ਦੀ ਫੌਜ ਨੇ ਸ਼ਹੀਦ ਕਰ ਦਿੱਤਾ। ਅੰਤ ਸਮੇਂ ਕਰਵਾਰ ਪ੍ਰਹਾਰ ਹਤੇ ਅਨੇਕ ਕਹਾਂ ਲਗ ਮਾਰੈ। ਕਵੀ ਜੀ ਲਿਖਦੇ ਨੇ ਕਿ ਜਿੰਨਾ ਚਿਰ ਤੱਕ ਸਰੀਰ ਦੇ ਵਿਚ ਦਮ ਸੀ ਉਹਨਾਂ ਚਿਰ ਤੱਕ ਤਲਵਾਰਾਂ ਨੂੰ ਮਾਰਦੇ ਰਹੇ, ਪ੍ਰਹਾਰ ਕਰਦੇ ਰਹੇ, ਅਨੇਕਾਂ ਨੂੰ ਮਾਰਿਆ। ਪਰ ਕਵੀ ਜੀ ਲਿਖਦੇ ਨੇ ਹਾਤੇ ਅਨੇਕ ਕਹਾਂ ਲੱਗ ਮਾਰੇ, ਕਿੰਨਿਆਂ ਕੁ ਨੂੰ ਮਾਰਦੇ, 7 ਲੱਖ ਫੌਜ ਸੀ। ਗਿਰੇ ਜੂਝ ਕਰ ਜੰਗ ਮਝਾਰਾ ਏ ਜਬ ਲਰਤ ਲੋਹਗੜ ਮਾਰਾ। ਮਾਨੋ ਕੇ ਲੜਦਿਆਂ ਲੜਦਿਆਂ ਜੂਝ ਕੇ ਜੰਗ ਦੇ ਵਿਚ ਉਹ ਡਿੱਗ ਪਏ ਨੇ। ਇਸ ਤਰੀਕੇ ਦੇ ਨਾਲ ਤੁਰਕਾਂ ਨੇ ਲੋਹਗੜ੍ਹ ਦੇ ਕਿਲੇ ਨੂੰ ਫਤਿਹ ਕਰ ਲਿਆ। ਅਧਿਕ ਅੰਧੇਰਾ ਦ੍ਰਿਸ਼ਟ ਨਾ ਪਰੈ ਜਾਣਿਓ ਇਹਾਂ ਨ ਕੋ ਅਬ ਯਰੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਹਨੇਰਾ ਸੀ, ਕੁਝ ਵੀ ਨਜ਼ਰੀ ਨਹੀਂ ਸੀ ਪੈਂਦਾ। ਜਾਣਿਓ ਇਹਾਂ ਨ ਕੋ ਅਬ ਅਰੈ। ਤੁਰਕਾਂ ਦੀ ਫੌਜ ਨੇ ਸਮਝਿਆ ਕਿ ਮਾਨੋ ਹੁਣ ਇਸ ਜਗ੍ਹਾ ਦੇ ਉੱਤੇ ਸਾਡੇ ਸਾਹਮਣੇ ਕੋਈ ਵੀ ਨਹੀਂ ਅੜੇਗਾ। ਸਤਿਗੁਰ ਕੇ ਮਹਿਲਨ ਕੋ ਗਏ ਕਿਤਕ ਸੁਧਾ ਸਰ ਦਿਸ਼ ਕੋ ਆਏ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਗੁਰੂ ਦਾ ਕੋਈ ਵੀ ਸੈਨਿਕ ਅੱਗੇ ਨਹੀਂ ਹੈ, ਫੇਰ ਮਾਨੋ ਕਿ ਉਹਨਾਂ ਨੇ ਸਤਿਗੁਰਾਂ ਦੇ ਮਹਿਲਾਂ ਦੇ ਵੱਲ ਚਾਲੇ ਪਏ ਨੇ, ਭਾਵ ਕੇ ਅੰਮ੍ਰਿਤਸਰ ਦੇ ਵਿਚ ਪ੍ਰਵੇਸ਼ ਕਰ ਗਏ। ਸੁਣੋ ਹੇਰ ਪ੍ਰਵੇਸ਼ ਜਾਈ ਕੋਸ਼ਟ ਭਰੇ ਪਰੇ ਜੋ ਮਿਠਾਈ। ਜਦੋਂ ਮਹਿਲਾਂ ਦੇ ਵਿਚ ਘਰ ਦੇ ਵਿਚ ਪ੍ਰਵੇਸ਼ ਕੀਤਾ ਤੇ ਸਾਰੇ ਦਾ ਸਾਰਾ ਘਰ ਸੁਣਨਾ ਹੈ, ਮਾਨੋ ਕਿ ਕੋਈ ਵੀ ਜੀ ਸਤਿਗੁਰਾਂ ਦਾ ਉੱਥੇ ਨਹੀਂ ਹੈ। ਦੂਸਰੇ ਪਾਸੇ ਕੀ ਦੇਖਿਆ ਹੈ, ਇੱਕ ਕੋਠੇ ਦੇ ਵਿਚ ਮਠਿਆਈ ਭਰੀ ਹੋਈ ਹੈ ਜਿਹੜੀ ਕਿ ਵਿਆਹ ਦੇ ਵਾਸਤੇ ਦਮੋਦਰੀ ਜੀ ਨੇ ਤਿਆਰ ਕਰਵਾਈ ਸੀ। ਹੋਤੇ ਛੋਦਾਤਰ ਤੁਰਕ ਕਨੇਰੇ ਲਭ ਭੋਰੇ ਅਚਿਓ ਚੜੇ ਤਿਸ ਬੇਰੇ। ਕਵੀ ਜੀ ਲਿਖਦੇ ਨੇ ਕਿ ਭੁੱਖੇ ਸਨ ਤੁਰਕ ਬਹੁਤ ਜ਼ਿਆਦਾ, ਕਿਉਂਕਿ ਲਾਹੌਰ ਤੋਂ ਜਦੋਂ ਚੱਲੇ ਸਨ ਉਦੋਂ ਦਾ ਹੀ ਪ੍ਰਸ਼ਾਦ ਪਾਣੀ ਛਕਿਆ ਸੀ, ਉਸ ਤੋਂ ਬਾਅਦ ਲੜਾਈ ਵੀ ਕੀਤੀ ਹੈ ਤੇ ਕੁਝ ਖਾਧਾ ਪੀਤਾ ਨਹੀਂ ਸੀ। ਲੇ ਲੇ ਘਰ ਬਿਸਾਲ ਪਕਵਾਨ ਹਰਖਤ ਹੋਤ ਲਗੇ ਮਿਲ ਖਾਣ। ਲੈ ਲੈ ਕੇ ਉਹਨਾਂ ਪਕਵਾਨਾਂ ਨੂੰ ਉਹਨਾਂ ਮਠਿਆਈਆਂ ਨੂੰ ਸਾਰੇ ਦੇ ਸਾਰੇ ਖੁਸ਼ੀ ਦੇ ਨਾਲ ਮਿਲ ਕੇ ਖਾਣ ਲੱਗੇ ਨੇ। ਅਪਰਨ ਕੋ ਬੁਲਾਏ ਟਿਗ ਲੇਤ ਖਾਣਾ ਖਾਓ ਆਪ ਤਹ ਦੇਤ। ਥੋੜੇ ਜਾਣੇ ਖਾਂਦੇ ਨੇ ਤੇ ਦੂਜਿਆਂ ਨੂੰ ਵੀ ਆਵਾਜ਼ਾਂ ਮਾਰ ਕੇ ਬੁਲਾ ਲੈਂਦੇ ਨੇ ਕਿ ਆਵੋ, ਬਹੁਤ ਸੁੰਦਰ ਮਠਿਆਈ ਬਣੀ ਹੋਈ ਹੈ, ਇਸ ਖਾਣੇ ਨੂੰ ਖਾਓ, ਇਸ ਦਾ ਸਵਾਦ ਚਖੋ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਜੇਕਰ ਮੇਰੇ ਸਿੱਖਾਂ ਦੇ ਮੂੰਹ ਦੇ ਵਿੱਚ ਇਹ ਮਠਿਆਈ ਪੈ ਨਹੀਂ ਸਕਦੀ ਤੇ ਫਿਰ ਤੁਰ ਕੇ ਹੀ ਗੱਫੇ ਲਾਉਣਗੇ। ਉਹੀ ਸਤਿਗੁਰਾਂ ਦਾ ਬਚਨ ਵਾਰਦ ਹੋਇਆ ਕਿ ਮਨ ਨੂੰ ਮਠਿਆਈਆਂ ਨੂੰ ਫਿਰ ਤੁਰਕਾਂ ਨੇ ਹੀ ਗੱਫੇ ਲਾਏ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਦਾ ਵਾਕ ਸਾਰਥਾ ਹੋਇਆ, ਸਫਲ ਹੋਇਆ। ਗਿਆ ਬਿਰਥਾ ਵਾਕ ਨਾ ਸਤਿਗੁਰਾਂ ਦਾ, ਉਹ ਮਠਿਆਈ ਤੇ ਹੋਰ ਪਕਵਾਨ ਸਾਰੇ, ਲੁੱਟ ਪੁੱਟ ਸ਼ਾਹੀ ਫੌਜ ਖਾਏ ਗਈ, ਲੈ ਫਾਲਤੂ ਹੋਰ ਸਮਾਨ ਸਾਰੇ। ਵਾਕ ਗੁਰਾਂ ਦੇ ਬ੍ਰਹਮਾ ਤੋਂ ਮਿਟਣ ਨਾਹੀਂ, ਵਾਕ ਗੁਰਾਂ ਦੇ ਬ੍ਰਹਮਾ ਤੋਂ ਮਿਟਣ ਨਾਹੀਂ। ਦੇਵੀ ਦੇਵਤੇ ਭੀ ਡਰ ਖਾਣ ਸਾਰੇ, ਕਰਾਮਾਤ ਭੰਡਾਰ ਕਰਤਾਰ ਸਿੰਘਾ, ਹਰਨ ਭਰਨ ਗੁਰ ਹੱਥ ਪਛਾਣ ਸਾਰੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਨ ਨੂੰ ਸਤਿਗੁਰਾਂ ਦਾ ਬਚਨ ਕਦੇ ਬਿਰਥਾ ਨਹੀਂ ਜਾ ਸਕਦਾ, ਉਹ ਸਫਲ ਹੋਇਆ। ਮਾਨੋ ਕਿ ਵੱਡੇ ਤੋਂ ਵੱਡਾ ਬ੍ਰਹਮਾ ਤੇ ਕੋਈ ਵੀ ਦੇਵੀ ਦੇਵਤਾ ਸਤਿਗੁਰਾਂ ਦੇ ਬਚਨ ਨੂੰ ਉਲਟਾ ਨਹੀਂ ਸਕਦਾ। ਸਤਿਗੁਰਾਂ ਦਾ ਕੀਤਾ ਹੋਇਆ ਬਚਨ ਸਫਲ ਹੋਇਆ ਕਿ ਮਠਿਆਈਆਂ ਨੂੰ ਤੁਰਕਾਂ ਨੇ ਖਾਧਾ।
ਗੁਰ ਨਹੀਂ ਹਾਂ ਭਾਜ ਕਰ ਗਯੋ, ਪਰ ਉਹ ਸਮਾਜ ਲੁੱਟਿਓ ਸਭ ਗਯੋ।
ਸਾਰਿਆਂ ਨੇ ਸਮਝਿਆ ਕਿ ਗੁਰੂ ਇੱਥੇ ਨਹੀਂ ਹੈ, ਉਹ ਤੇ ਪਰਿਵਾਰ ਦੇ ਸਮੇਤ ਘਰ ਨੂੰ ਛੱਡ ਕੇ ਭੱਜ ਗਿਆ ਹੈ। ਪਰ ਉਹ ਸਮਾਜ ਲੂਟ ਸਭ ਲਇਓ, ਜਿੰਨਾ ਵੀ ਸਾਜੋ ਸਮਾਜ ਤਿਆਰ ਕੀਤਾ ਹੋਇਆ ਸੀ ਗਹਿਣੇ ਆਦਿਕ ਵੀਰੋ ਜੀ ਦੇ ਵਿਆਹ ਦੇ ਵਾਸਤੇ, ਉਹ ਸਾਰਾ ਕੋਈ ਤੁਰਕਾਂ ਨੇ ਲੁੱਟ ਲਿਆ। ਖੁਸ਼ਕਿਸਮਤੀ ਦੇ ਨਾਲ ਉਸ ਮਕਾਨ ਦੇ ਵੱਲ ਨਹੀਂ ਗਏ ਜਿੱਥੇ ਕਿ ਬੀਬੀ ਵੀਰੋ ਅੰਦਰ ਲੁਕੀ ਬੈਠੀ ਹੈ, ਉਹਨਾਂ ਦੇ ਡਰ ਤੋਂ ਕੁੰਡਾ ਮਾਰ ਕੇ।
ਇਮ ਸਗਰੇ ਪੁਰ ਮੈਂ ਫਿਰ ਗਏ, ਖੋਜਤ ਫਿਰਤ ਨ ਕਿਤ ਦ੍ਰਿਸ਼ ਟਏ।
ਘਰ ਨੂੰ ਛੱਡ ਕੇ ਫਿਰ ਬਾਹਰ ਪਿੰਡ ਦੇ ਵਿੱਚ ਨਿਕਲ ਗਏ ਨੇ ਕਿ ਕਿਤੇ ਗੁਰੂ ਲੱਭ ਜਾਵੇ, ਉਹਦਾ ਪਰਿਵਾਰ ਲੱਭ ਜਾਵੇ। ਪਰ ਮਾਨੋ ਕਿ ਕਿਤੇ ਵੀ ਕੋਈ ਵੀ ਦ੍ਰਿਸ਼ਟੀ ਨਹੀਂ ਆਉਂਦਾ, ਦੂਸਰੇ ਪਾਸੇ ਮਾਨੋ ਕਿ ਸੰਘਣਾ ਹਨੇਰਾ ਹੈ।
ਤਾਰਿਓ ਹਰਖ ਤੋਰ ਕਣ ਬਿਨ ਲਰੇ, ਫਤਿਹ ਲਈ ਬਿਨ ਮਾਰੇ ਮਰੇ।
ਜਦੋਂ ਤੁਰਕਾਂ ਨੂੰ ਯਕੀਨ ਆ ਗਿਆ ਕਿ ਕੋਈ ਵੀ ਨਹੀਂ ਹੈ ਇੱਥੇ, ਸਾਰੇ ਦੇ ਸਾਰੇ ਦੌੜ ਗਏ ਨੇ ਡਰ ਕੇ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਮਨ ਦੇ ਵਿੱਚ ਖੁਸ਼ੀ ਨੂੰ ਧਾਰਨ ਕੀਤਾ ਹੈ ਕਿ ਮਾਨੋ ਬਗੈਰ ਹੀ ਗੁਰੂ ਦੇ ਨਾਲ ਲੜਨ ਤੋਂ ਸਾਨੂੰ ਫਤਿਹ ਮਿਲ ਗਈ ਹੈ, ਅਸੀਂ ਉਹਨਾਂ ਦੇ ਘਰ ਨੂੰ ਆਣ ਕੇ ਮੱਲ ਲਿਆ।
ਇਮ ਨਹੀਂ ਜਾਣਤ ਮੂਰਖ ਕਾਚੇ, ਪ੍ਰਾਤ ਹੋਤ ਲੋ ਹਮ ਹੈ ਬਾਚੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਤੁਰ ਕੇ ਸਮਝਦੇ ਨੇ ਕਿ ਬਚ ਗਏ ਹਾਂ, ਲੜਨਾ ਨਹੀਂ ਪਾਇਆ, ਪਰ ਮੂਰਖ ਇਸ ਗੱਲ ਨੂੰ ਨਹੀਂ ਜਾਣਦੇ ਕਿ ਸਵੇਰ ਹੋਣ ਤੱਕ ਹੀ ਉਹਨਾਂ ਦੇ ਪ੍ਰਾਣ ਬਚੇ ਨੇ, ਉਦੋਂ ਬਾਅਦ ਨਹੀਂ ਬਚਣਗੇ।
ਪਸਰੀ ਸੈਨ ਸੁਧਾ ਸਰ ਤੀਕਾ, ਫਿਰੇ ਤਿਵਰ ਮੈਂ ਦੀਖਤ ਨਾ ਨਿਕਾ।
ਸਾਰੀ ਸੈਨਾ ਮਾਨੋ ਕਿ ਹਰੀ ਮੰਦਰ ਦੇ ਦੁਆਲੇ, ਇਸ ਤੋਂ ਇਲਾਵਾ ਸਰੋਵਰ ਦੇ ਦੁਆਲੇ ਫੈਲ ਗਈ ਹੈ। ਫਿਰੇ ਤਿਮਰ ਮੈਂ ਹਨੇਰੇ ਦੇ ਵਿੱਚ ਇਧਰ ਉਧਰ ਫਿਰਦੇ ਨੇ, ਦਿਖਾਇਆ ਨਾ ਨਿਕਾ। ਮਾਨੋ ਕਿ ਚੰਗੇ ਤਰੀਕੇ ਦੇ ਨਾਲ ਕੁਝ ਦਿਖਾਈ ਨਹੀਂ ਦਿੰਦਾ।
ਭੂਲੇ ਵਿਚਰਤ ਉੱਚੇ ਬੋਲਤ, ਬੀਥਨ ਬਿਖੇ ਬ੍ਰਿੰਦ ਭਟ ਡੋਲਤ।
ਮਾਨੋ ਕਿ ਗਲੀਆਂ ਦੇ ਵਿੱਚ ਭੌਂਦੇ ਫਿਰਦੇ ਨੇ, ਇਧਰ ਉਧਰ ਟਟੋਲਦੇ ਫਿਰਦੇ ਨੇ, ਇੱਕ ਦੂਜੇ ਨੂੰ ਆਵਾਜ਼ਾਂ ਮਾਰ ਕੇ ਨਾਲ ਮਿਲਾਉਂਦੇ ਨੇ, ਕਿਉਂਕਿ ਇੱਕ ਤੇ ਉੱਥੋਂ ਦੇ ਜਾਣਕਾਰ ਨਹੀਂ ਹਨ ਤੇ ਦੂਸਰਾ ਹਨੇਰਾ ਹੈ, ਇਸ ਕਰਕੇ ਪਤਾ ਨਹੀਂ ਲੱਗਦਾ, ਇਧਰ ਉਧਰ ਭਟਕ ਰਹੇ ਨੇ।
ਇਤਨੇ ਮੇ ਦੋਨੋ ਗੁਰ ਸੂਰੇ, ਬਾਬ ਕੇ ਅਰ ਸਿੰਗਾਰਿਸ ਪੂਰੇ।
ਕਵੀ ਜੀ ਲਿਖਦੇ ਨੇ ਇੱਕ ਪਾਸੇ ਤੇ ਸਾਰੀ ਸੈਨਾ ਇਧਰ ਉਧਰ ਫਿਰ ਰਹੀ ਸੀ, ਦੂਸਰੇ ਪਾਸੇ ਮਾਨੋ ਕਿ ਸਿੰਘਾ ਤੇ ਉਹ ਬਾਬਕ ਦੋਵੇਂ ਸਤਿਗੁਰਾਂ ਦੇ ਸੂਰਮੇ ਸਿੱਖ ਇੰਨੇ ਚਿਰ ਨੂੰ ਉੱਥੇ ਪਹੁੰਚ ਗਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਰੋਹ ਹੈ।
ਬੀਬੀ ਕੇਰ ਮਹਿਲ ਤਰ ਗਏ, ਜੋ ਸੋਚਤ ਬੈਠੀ ਦੁੱਖ ਮਏ। ਮਾਨੋ ਕੇ ਬੀਬੀ ਵੀਰੋ ਜੀ ਜਿਹੜੇ ਚੁਬਾਰੇ ਦੇ ਵਿਚ ਠਹਿਰੇ ਹੋਏ ਸਨ ਉਸ ਦੇ ਥੱਲੇ ਜਾ ਕੇ ਖਲੋ ਗਏ ਨੇ। ਜੋ ਸੋਚਤ ਬੈਠੀ ਦੁਖ ਮਏ। ਹੁਣ ਬੀਬੀ ਵੀਰੋ ਜੀ ਨੂੰ ਪਤਾ ਲੱਗ ਗਿਆ ਕਿ ਮੇਰੇ ਪਰਿਵਾਰ ਦਾ ਕੋਈ ਵੀ ਜੀ ਘਰ ਦੇ ਵਿਚ ਨਹੀਂ ਹੈ। ਦੂਜੇ ਪਾਸੇ ਮਾਨੋ ਕੇ ਤੁਰ ਕੇ ਇਧਰ ਉਧਰ ਫਿਰ ਰਹੇ ਨੇ ਘੋੜਿਆਂ ਨੂੰ ਦੜਾਉਂਦੇ ਹੋਏ। ਉਹ ਬੜਾ ਹੀ ਜਿਆਦਾ ਠਠੰਬਰ ਕੇ ਸਹਿਮੇ ਹੋਏ ਆਪਣੇ ਕਮਰੇ ਚੁਬਾਰੇ ਵਾਲੇ ਦੇ ਵਿਚ ਬੈਠੇ ਨੇ। ਬਹੁ ਬਿਦ ਚਿਤਵਤ ਹਿਰਦੈ ਵਿਚਾਰੀ ਤਾਰੇ ਥਿਰੇ ਲੇ ਨਾਮ ਪੁਕਾਰੀ। ਹੁਣ ਮਾਨੋ ਕੇ ਬਾਵਕ ਤੇ ਸਿੰਘਾ ਸੋਚਦੇ ਨੇ ਹੁਣ ਬੀਬੀ ਵੀਰੋ ਜੀ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਕਿਉਂਕਿ ਤੁਰਕਾਂ ਦੀ ਫੌਜ ਤੋਂ ਡਰੇ ਹੋਏ ਹੋਣਗੇ। ਤਾਰੇ ਥਿਰੇ ਲੇ ਨਾਮ ਪੁਕਾਰੀ ਥੱਲੇ ਖਲੋ ਕੇ ਉਹਨਾਂ ਨੇ ਆਵਾਜ਼ ਮਾਰੀ ਇਸ ਤਰ੍ਹਾਂ ਕਹਿੰਦੇ ਨੇ ਕਹਿੰਦੇ ਨੇ ਆਵੋ ਸ਼ੀਗਰ ਗੁਰੂ ਸਿਮਰਨ ਤੇ ਕਿਉਂ ਕਰ ਬੈਠੀ ਹੋਏ ਨਿਚਿੰਤੇ। ਕਹਿੰਦੇ ਨੇ ਹੇ ਵੀਰੋ ਛੇਤੀ ਦੇ ਨਾਲ ਥੱਲੇ ਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੈਨੂੰ ਯਾਦ ਕਰ ਰਹੇ ਨੇ ਤੂੰ ਕਿਉਂ ਇੱਥੇ ਇਕੱਲੀ ਨਿਸ਼ਚਿੰਤ ਹੋ ਕੇ ਬੈਠੀ। ਨਹੀਂ ਪਤਿਆਵਤ ਪਤਾ ਨ ਪਾਵੇ ਸ਼ਤਰੂ ਸੈਣ ਨਹੀਂ ਗਹਿ ਲਾਵੇ। ਛੋਟੀ ਬੱਚੀ ਹੈ ਬੜੀ ਡਰੀ ਹੋਈ ਹੈ ਆਵਾਜ਼ ਤੇ ਉਹਨੇ ਸੁਣ ਲਈ ਪਰ ਸੋਚਦੀ ਹੈ ਕਿਤੇ ਤੁਰਕਾਂ ਦੀ ਆਵਾਜ਼ ਨਾ ਹੋਵੇ ਕਿਤੇ ਇਹ ਨਾ ਹੋਵੇ ਕਿ ਮੈਨੂੰ ਫੜ ਕੇ ਕੈਦ ਕਰਕੇ ਲੈ ਜਾਣ। ਵੈਰੀ ਹਰ ਇੱਕ ਪਾਸੇ ਫਿਰ ਰਹੇ ਨੇ ਇਸ ਕਰਕੇ ਮਾਨੋ ਕਿ ਉਹਨਾਂ ਦੀ ਆਵਾਜ਼ ਦੇ ਉੱਤੇ ਰਤਾ ਵੀ ਬੀਬੀ ਵੀਰੋ ਨੇ ਭਰੋਸਾ ਨਾ ਕੀਤਾ। ਹੋ ਤੁਮ ਕੌਣ ਬੂਝਣਾ ਕੀਨੀ ਜਬ ਲੋ ਨੀਕੇ ਲੈਉਣਾ ਚੀਨੀ। ਬੀਬੀ ਵੀਰੋ ਨੇ ਅੱਗੇ ਆਵਾਜ਼ ਦਿੱਤੀ ਹੈ ਕਹਿੰਦੀ ਹੈ ਹੋ ਤੁਮ ਕੌਣ ਤੁਸੀਂ ਕੌਣ ਹੋ ਇਸ ਤਰ੍ਹਾਂ ਪੁੱਛਿਆ। ਜਬ ਲੋ ਲੀਕੇ ਲਿਆਉਣਾ ਚੀਨੀ ਕਹਿੰਦੀ ਹੈ ਕਿ ਜਿੰਨਾ ਚਿਰ ਮੈਨੂੰ ਚੰਗੇ ਤਰੀਕੇ ਦੇ ਨਾਲ ਤੁਹਾਡਾ ਪਤਾ ਨਹੀਂ ਲੱਗਦਾ ਉਨਾ ਚਿਰ ਮੈਂ ਬਾਹਰ ਨਹੀਂ ਆਉਣਾ। ਤਬ ਲੋ ਨਹੀਂ ਕਿਵਾਰ ਉਘਾਰੋ ਬੈਠੀ ਹਾਂ ਪ੍ਰਾਣ ਹਨ ਡਾਰੋ। ਹੁਣ ਬੀਬੀ ਵੀਰੋ ਨੂੰ ਸ਼ੱਕ ਹੈ ਕਿ ਤੁਰਕ ਹੋਣਗੇ ਜਿਹੜੇ ਮੈਨੂੰ ਕਹਿ ਰਹੇ ਨੇ ਤੇ ਕੁੰਡਾ ਖਿਲਾਉਣ ਦੀ ਚੇਸ਼ਟਾ ਕਰ ਰਹੇ ਨੇ। ਕਹਿੰਦੀ ਹੈ ਤਬ ਲੋ ਨਹੀਂ ਕਿਵਾਰ ਉਘਾਰੋ ਜਿੰਨਾ ਚਿਰ ਮੈਨੂੰ ਪੱਕੇ ਤਰੀਕੇ ਦੇ ਨਾਲ ਪਤਾ ਨਹੀਂ ਲੱਗਦਾ ਕਿ ਮੇਰੇ ਸਤਿਗੁਰੂ ਦੇ ਤੁਸੀਂ ਸੇਵਕ ਮੈਨੂੰ ਲੈਣ ਦੇ ਵਾਸਤੇ ਆਇਓ ਉਨਾ ਚਿਰ ਮੈਂ ਕੁੰਡਾ ਨਹੀਂ ਖੋਲਾਂਗੀ। ਅੱਗੋਂ ਇੱਕ ਬੀਬੀ ਨੇ ਹੋਰ ਵੀ ਗੱਲ ਆਖੀ ਹੈ ਕਹਿੰਦੀ ਹੈ ਬੈਠੀ ਹਾਂ ਪ੍ਰਾਣ ਹਨ ਡਾਰੋ ਪਰ ਜੇਕਰ ਜ਼ਬਰਦਸਤੀ ਤੁਸੀਂ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਫੇਰ ਮਾਨੋ ਕਿ ਮੈਂ ਆਪਣੇ ਪ੍ਰਾਣਾਂ ਦਾ ਖਾਤਮਾ ਕਰ ਦੇਵਾਂਗੀ ਪਰ ਮਾਨੋ ਤੁਹਾਡੇ ਹੱਥ ਦੇ ਵਿੱਚ ਨਹੀਂ ਆਵਾਂਗੀ ਕਿਉਂਕਿ ਸੋਚਦੀ ਹੈ ਕਿ ਜੇਕਰ ਤੇ ਸਤਿਗੁਰਾਂ ਦੇ ਸਿੱਖ ਹੋਣਗੇ ਫੇਰ ਤੇ ਮੈਂ ਜਾਵਾਂਗੀ ਤੇ ਜੇਕਰ ਤੁਰਕ ਹੋਣਗੇ ਤੇ ਮੇਰੇ ਕਹੇ ਦੇ ਨਾਲ ਇਹਨਾਂ ਨੇ ਨਹੀਂ ਰੁਕਣਾ ਇਹ ਦਰਵਾਜ਼ੇ ਨੂੰ ਤੋੜਨਗੇ। ਤੇ ਫੇਰ ਬੀਬੀ ਨੇ ਅੱਗੋਂ ਇਹ ਵੀ ਗੱਲ ਕਹਿ ਦਿੱਤੀ ਹੈ ਬੈਠੀ ਹਾਂ ਪ੍ਰਾਣ ਹਨ ਡਾਰੋ ਮੈਂ ਆਪਣੇ ਪ੍ਰਾਣਾਂ ਦਾ ਨਾਸ਼ ਕਰ ਦੇਵਾਂਗੀ ਆਤਮ ਹੱਤਿਆ ਕਰ ਲਵਾਂਗੀ ਜੇਕਰ ਤੁਸੀਂ ਜ਼ਬਰਦਸਤੀ ਦਰਵਾਜ਼ਾ ਤੋੜਿਆ ਤਾਂ। ਸਿੰਘੇ ਤਵੇ ਸਿਮਰਨੀ ਦੀਨ ਇਹ ਗੁਰ ਕਰ ਕੀ ਲੇਵੋ ਚੀਨ। ਜਦੋਂ ਬੀਬੀ ਵੀਰੋ ਜੀ ਦੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਤੇ ਫੇਰ ਮਾਨੋ ਕਿ ਦੋਵਾਂ ਨੇ ਸਲਾਹ ਕੀਤੀ ਕਿ ਅਸੀਂ ਇਸ ਤਰ੍ਹਾਂ ਕੁੰਡਾ ਖੁਲਾ ਨਹੀਂ ਸਕਦੇ ਤੇ ਸਾਡੀ ਆਵਾਜ਼ ਨੂੰ ਮਾਨੋ ਕਿ ਇਹ ਨਹੀਂ ਪਛਾਣਦੀ ਇਸ ਕਰਕੇ ਜਿਹੜਾ ਸਤਿਗੁਰਾਂ ਨੇ ਸਾਨੂੰ ਸਿਮਰਨਾ ਦਿੱਤਾ ਹੈ ਜਿਹੜੀ ਮਾਲਾ ਦਿੱਤੀ ਹੈ ਉਹ ਇਹਨੂੰ ਦਿਖਾਈਏ ਤਾਂ ਇਹਨੂੰ ਪ੍ਰਤੀਤ ਆਵੇਗੀ। ਇਹ ਗੁਰ ਕਰ ਕੀ ਲੇਵੋ ਚੀਨ ਫਿਰ ਮਾਨੋ ਕਿ ਦਰਵਾਜ਼ੇ ਦੇ ਥੱਲਿਓਂ ਦੇ ਸਤਿਗੁਰਾਂ ਦੀ ਉਹ ਜਿਹੜੀ ਮਾਲਾ ਸੀ ਜਿਹੜਾ ਸਿਮਰਨਾ ਸੀ ਉਹ ਅੰਦਰ ਸੁੱਟਿਆ ਤੇ ਬਾਹਰੋਂ ਆਖਿਆ ਇਹ ਗੁਰ ਕਰ ਕੀ ਲੇਵੋ ਚੀਨ। ਕਹਿੰਦੇ ਨੇ ਹੇ ਪੁੱਤਰੀ ਇਸ ਮਾਲਾ ਨੂੰ ਪਛਾਣ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਦੀ ਮਾਲਾ ਹੈ ਹਮੇਸ਼ਾ ਤੂੰ ਵੇਖੀ ਹੋਵੇਗੀ। ਦੀਪਕ ਕੇ ਪ੍ਰਕਾਸ਼ ਨਿਹਾਰੀ ਭਈ ਹਿਰਦੈ ਮੈਂ ਆਨੰਦ ਪਾਰੀ। ਦੀਵੇ ਦੀ ਲੋਹ ਦੇ ਨਾਲ ਉਸ ਮਾਲਾ ਨੂੰ ਬੀਬੀ ਵੀਰੋ ਨੇ ਦੇਖਿਆ ਤੇ ਪਛਾਣ ਲਈ ਹੈ ਕਿ ਤੇ ਸਤਿਗੁਰਾਂ ਦੇ ਹੱਥਾਂ ਦੀ ਮਾਲਾ ਹੈ। ਫਿਰ ਮਾਨੋ ਕਿ ਬੀਬੀ ਵੀਰੋ ਦੇ ਮਨ ਦੇ ਵਿੱਚ ਆਨੰਦ ਹੋਇਆ ਕਿ ਜਿਹੜੇ ਬਾਹਰ ਖਲੋ ਕੇ ਮੈਨੂੰ ਆਵਾਜ਼ ਦੇ ਰਹੇ ਨੇ ਇਹ ਸਤਿਗੁਰਾਂ ਦੇ ਸੇਵਕ ਨੇ ਇਹ ਤੁਰਕਾਂ ਦੀ ਸੈਨਾ ਦੇ ਲੋਕ ਨੇ। ਜਬ ਨਿਸ਼ਾਨੀ ਪਿਤ ਨੇ ਰਖਾਏ ਉਤਰ ਅਗਾਰ ਕਿਵਾਰ ਬਿਲਾਏ। ਜਦੋਂ ਹੀ ਮਾਨੋ ਕਿ ਬੀਬੀ ਨੇ ਮਾਲਾ ਵੇਖੀ ਆਪਣੇ ਪਿਤਾ ਜੀ ਦੀ ਤੇ ਫਿਰ ਝੱਟ ਹੀ ਚੁਬਾਰੇ ਤੋਂ ਥੱਲੇ ਆਈ ਹੈ ਤੇ ਦਰਵਾਜ਼ੇ ਨੂੰ ਖੋਲ ਦਿੱਤਾ। तब चढ़ाए चाले जोग वीर सन सन है की गत तीर।
उस वेले सिंगे पुरोहित ने अपने घोड़े दी पिठ दे उते बीबी वीरो जी नू चढ़ा लिया है ते दोवें वीर उस वेले मानो के बड़ी धीमी गति दे नाल उत्थों लुक लुक के बाहर निकल दी चेष्टा करन लगे ने कोशिश करदे ने।
सेना आगे मुगल पठानी एतियत फिरत मनो बरवानी।
मानो के वड्डी जिहड़ी मुगल सेना है पठाना दी ओ मानो के इधर उधर सारे पासे फिर रही है।
आए सुधा सर तट लग फिरे फते जान मन आनंद परे।
सुधा सर दे किनारे दे तक पहुंच गए ने फतेह जान मन आनंद भरे। मानो के तुरका ने अपनी फतेह जानी है जित जानी है इस करके आनंद मन दे विच सारयां दे भरिया होया।
पौर दर्शनी कोरा खरियो उतरियो मुगल वीर तह थिरियो।
जदों दर्शनी दरवाजे दे लागे सिंघा पुरोहित ते बावक अपने घोड़ियां दे समेत पहुंचे ने ते मानो के कोई मुगल उत्थे घोड़े तो थले उतरिया सी। उतरियो मुगल बीच तह थिरियो ते मानो के घोड़े नू खिलार के उत्थे थले ओ मुगल उतरिया सी रुकिया सी।
ए दोनों आवत तिस जाने है पग धर धर शब्द उठाने।
जदों मानो के घोड़िया दे पौड़ा दी आवाज उस मुगल ने सुनी ते मानो के उस नू थोड़ा जा शक पै गया।
चमक मुगल तब तुम मर गए हो अहो कौन तुम बल भर कहे हो।
उस मुगल पठान नू शक पै गया पर हनेरा बहुत सी इस करके पता नहीं सी कि कोई उपरा है जां अपना है। उसने उसे वेले चमक के गुस्से दे नाल बल वाली आवाज दे नाल कहा कहिंदा अहो कौन तुसी दोवें कौन हो।
बाबक पन्यो अपने पाई थेरे रहो राखो तक राई।
मौके नू सांभिया बावक ने आवाज दिती कहिंदा कोई चिंता वाली गल नहीं है अपने पाई भाव के तुहाडे ही भरा हां थिरे रहो राखो तकड़ाई खलोते रहो और पूरी तरीके दे नाल तकड़ाई रखो।
खोजत गुर को बिचरत सारे तुमने अब लो नहीं निहारे।
बाबा कहिंदा तुहाडे ही भरा हां गुरु न लभ रहे हां हर एक जगह दे उते तू दस के गुरु दा अजे पता लगा है के नहीं लगा।
इम कह चले जात अगवाए मुगल बरोबर को जब आए।
जदों मुगल दे लागे पहुंचे ने ते मानो के इस तरह दी गल कह के उन्हां ने अपने घोड़िया नू उसे तरीके दे नाल तोरी रखिया जारी रखिया मुगल बरोबर को जब आए। पर जदों कवि जी लिखदे ने कि उस मुगल दे लागे पहुंचे ने
चरियो खरो शायद सावधाना
तब सिंगे मन ऐसे जाना। फिर वो मुगल जड़ा के घोड़े तो थले उतरिया सी वो घोड़े दी सवारी कर गया उन्हें हाथ दे विच एक बड़े तिखे बरछे नू फड़िया होया सी।
चामू यहां लग पसरी सारे होए न अस पेर पर अगारे।
जदों घोड़े ते चढ़िया जिदे हाथ दे विच बरछा है उस वेले सिंगे ने मन दे विच विचार कीते कि इहदे कोलों ते बच जावांगे बहुत सारी जिहड़ी फौज है ओह आसे पासे पसरी होई है किते इह ना होवे कि सानू इह घेर लैण।
औचक है कि बाग उचाई करियो तेज कुछ चलियो पलाई।
अचानक ही फिर उसने अपने घोड़े नू तेज दौड़ाउण दा यतन कीता कि काली दे नाल दौड़ा के घोड़ा निकल जाइए। उसे वेले मानो के तेज घोड़ा कीता ते घोड़ा दौड़न लगा सिंगे पुरोहित दा।
बीबी के पग भूखण छनके चलत बेगते मिल मिल ठनके।
पावे के उस मुगल तो बच गए सन पर जदों ही घोड़ा तेज होया ते जोर दे नाल बीबी वीरो जी दे पैर भी हिले ने ते पैरां दे विच मानो के गहने पाए हुए ने। इस करके मानो के जिन्ने भी शरीर दे उत्ते गहने धारण कीते ने बीबी वीरो ने ओ सारे दे सारे खड़कन लगे ने क्योंकि वेग दे नाल घोड़ा दौड़दा जा रहा है। ਇੱਕ ਦੂਜੇ ਦੇ ਨਾਲ ਮਿਲ ਮਿਲ ਕੇ ਗਹਿਣੇ ਬਹੁਤ ਜ਼ਿਆਦਾ ਉੱਚੀ ਆਵਾਜ਼ ਦੇ ਨਾਲ ਖੜਕੇ।
ਤਿੰਨ ਕੋ ਸ਼ਬਦ ਮੁਗਲ ਕੋ ਸੁਣ ਕੇ ਰੌਰਾ ਕਰਿਓ ਉੱਚ ਬਨ ਭਨ ਕੇ।
ਜਿਹੜਾ ਮੁਗਲ ਨੂੰ ਪਹਿਲਾਂ ਛੱਕ ਸੀ ਹੁਣ ਉਹ ਛੱਕ ਯਕੀਨ ਦੇ ਵਿੱਚ ਬਦਲ ਗਿਆ ਹੈ ਕਿ ਕੋਈ ਔਰਤ ਹੈ ਜਿਹਦੇ ਗਹਿਣੇ ਖੜਕਦੇ ਨੇ। ਉਸ ਵੇਲੇ ਫਿਰ ਉਹਨੇ ਉੱਚੀ ਆਵਾਜ਼ ਦੇ ਨਾਲ ਆਪਣੇ ਸਾਥੀਆਂ ਨੂੰ ਪੁਕਾਰਿਆ, ਆਵਾਜ਼ਾਂ ਮਾਰੀਆਂ ਨੇ ਬਹੁਤ ਜ਼ਿਆਦਾ ਉੱਚੀ ਉੱਚੀ, ਉਹਨੇ ਰੌਲਾ ਪਾ ਦਿੱਤਾ। ਕਹਿੰਦਾ ਆਵੋ ਧਾਏ ਸੁਪਟ ਹਮ ਸੰਗੀ ਹੋਏ ਸਚੇਤ ਬਣ ਤੇਜ ਤੁਰੰਗੀ। ਕਹਿੰਦਾ ਹੇ ਮੇਰੇ ਸਾਥੀਓ ਸ਼ਸਤਰਧਾਰੀ ਯੋਧਿਓ, ਕਾਲੀ ਦੇ ਨਾਲ ਸੁਚੇਤ ਹੋ ਕੇ ਘੋੜਿਆਂ ਨੂੰ ਦੌੜਾ ਕੇ ਛੇਤੀ ਮੇਰੇ ਕੋਲ ਪਹੁੰਚੋ।
ਦੁਸ਼ਮਣ ਵਿੱਚ ਤੇ ਜਾਤ ਪਲਾਏ ਗੁਰੂ ਕਬੀਲੇ ਲੇਤ ਲੰਘਾਏ।
ਦੁਸ਼ਮਣ ਸਾਡੀ ਫੌਜ ਦੇ ਵਿੱਚੋਂ ਦੀ ਜਾ ਰਿਹਾ ਹੈ ਦੌੜ ਕੇ, ਗੁਰੂ ਕਬੀਲੇ ਲੇਤ ਲੰਘਾਏ। ਕਬੀਲਾ ਆਖਿਆ ਜਾਂਦਾ ਪਰਿਵਾਰ ਨੂੰ। ਕਹਿੰਦੇ ਨੇ ਕਿ ਗੁਰੂ ਦਾ ਕਬੀਲਾ ਜਾ ਰਿਹਾ, ਗੁਰੂ ਦਾ ਪਰਿਵਾਰ ਜਾ ਰਿਹਾ, ਕਿਉਂਕਿ ਉਸ ਨੂੰ ਆਵਾਜ਼ ਆਈ ਹੈ ਗਹਿਣਿਆਂ ਦੇ ਖੜਕਣ ਦੀ, ਔਰਤਾਂ ਦੇ ਗਹਿਣੇ ਪਹਿਨੇ ਹੋਏ ਨੇ, ਇਸ ਕਰਕੇ ਕਹਿੰਦਾ ਗੁਰੂ ਦਾ ਪਰਿਵਾਰ ਵਿੱਚੋਂ ਦੀ ਫੌਜ ਦੇ ਲੰਘਦਾ ਜਾ ਰਿਹਾ।
ਰੋਕੋ ਜੇ ਲੈਣੋ ਹੈ ਬਾਜ ਨਤ ਮਿਲ ਜੈ ਹੈ ਆਪਣ ਸਮਾਜ।
ਉੱਚੀ ਉੱਚੀ ਉਸ ਇਕੱਲੇ ਮੁਗਲ ਨੇ ਆਪਣੇ ਸਾਥੀਆਂ ਨੂੰ ਪੁਕਾਰਿਆ ਹੈ, ਆਵਾਜ਼ਾਂ ਮਾਰੀਆਂ ਨੇ। ਕਹਿੰਦਾ ਕਿ ਰੋਕ ਲਓ ਇਹਨਾਂ ਨੂੰ ਆਣ ਕੇ, ਜੇਕਰ ਬਾਜ ਨੂੰ ਹਾਸਲ ਕਰਨਾ ਚਾਹੁੰਦੇ ਹੋ। ਜੇਕਰ ਨਾ ਰੋਕਿਆ ਗਿਆ ਤੇ ਮਾਨੋ ਕਿ ਆਪਣੇ ਪਹਿਲੇ ਸਮਾਜ ਦੇ ਨਾਲ, ਪਹਿਲੇ ਸਾਥੀਆਂ ਦੇ ਨਾਲ ਇਹ ਜਾ ਮਿਲਣਗੇ ਜਿਹੜੇ ਘੋੜਿਆਂ ਦੇ ਉੱਤੇ ਦੋ ਸਵਾਰ ਨੇ।
ਏਵ ਪੁਕਾਰਤ ਮੂਰਖ ਮਾਨੀ ਹੈ ਕੋ ਪ੍ਰੇਰਤ ਪਾਇਗ ਵਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਨਾਲੇ ਉਸ ਮੂਰਖ ਹੰਕਾਰੀ ਨੇ ਇਸ ਤਰ੍ਹਾਂ ਆਵਾਜ਼ਾਂ ਆਪਣੇ ਸਾਥੀਆਂ ਨੂੰ ਮਾਰੀਆਂ ਤੇ ਨਾਲੇ ਮਾਨੋ ਕੇ ਘੋੜੇ ਨੂੰ ਦੜਾ ਕੇ ਉਹ ਸਿੰਘੇ ਪ੍ਰੋਹਤ ਦੇ ਘੋੜੇ ਦੇ ਅੱਗੇ ਆਣ ਕੇ ਖਲੋ ਗਏ।
ਜਾਣ ਨਾ ਦਿਉ ਦੁਬੇਲਾ ਤੋ ਹੀ ਉੱਤਰ ਛੋਰ ਅਬ ਸੁੱਟਬੋ ਹੋਈ।
ਸਿੰਘੇ ਨੂੰ ਅੱਗੋਂ ਰੋਕਿਆ ਹੈ ਉਸ ਮੁਗਲ ਨੇ ਤੇ ਕਹਿੰਦਾ ਕਿ ਮੈਂ ਤੈਨੂੰ ਹੁਣ ਜਾਨ ਨਹੀਂ ਦੇਵਾਂਗਾ, ਔਰ ਇਸ ਤੋਂ ਇਲਾਵਾ ਤੇਰਾ ਜਿਹੜਾ ਘੋੜਾ ਹੈ ਨਾ ਉਹ ਦੁਬੇਲਾ ਹੈ। ਦੁਬੇਲੇ ਤੋਂ ਭਾਵ ਹੈ ਕਿ ਜਿਹੜੇ ਘੋੜੇ ਦੀ ਪਿੱਠ ਦੇ ਉੱਤੇ ਦੋ ਸਵਾਰ ਹੋਣ ਉਹਨੂੰ ਕਹਿੰਦੇ ਨੇ ਦੁਬੇਲਾ ਘੋੜਾ, ਭਾਵ ਕਿ ਦੋ ਜਣਿਆਂ ਨੇ ਸਵਾਰੀ ਕੀਤੀ ਹੈ। ਕਹਿੰਦਾ ਕਿ ਘੋੜੇ ਨੂੰ ਰੋਕ ਕੇ ਥੱਲੇ ਉਤਰ ਜਾ, ਮੈਂ ਤੈਨੂੰ ਭੱਜ ਕੇ ਜਾਣ ਨਹੀਂ ਦੇਵਾਂਗਾ।
ਤੀਖਣ ਤੋਮਰ ਹੱਥ ਉਹ ਭਾਰਾ ਕਰਤ ਨੇਰ ਚਾਹਤ ਤਬ ਮਾਰਾ।
ਤਿੱਖਾ ਬਰਛਾ ਉਸ ਮੁਗਲ ਨੇ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ, ਮਾਨੋ ਕੇ ਲਾਗਾ ਕਰਕੇ ਉਹ ਸਿੰਘੇ ਪ੍ਰੋਹਤ ਨੂੰ ਮਾਰਨਾ ਚਾਹੁੰਦਾ ਹੈ ਉਹ ਬਰਛਾ।
ਨਿਜ ਤੁਰੰਗ ਕੋ ਹੱਥ ਕਰ ਚਾਵਕ ਸਿੰਘੇ ਕਰਿਓ ਪਿਖੇ ਕਿਆ ਬਾਵਕ।
ਜਦੋਂ ਅੱਗੇ ਵਧਿਆ ਤੇ ਚਾਵਕ ਦੇ ਨਾਲ ਆਪਣੇ ਘੋੜੇ ਨੂੰ ਸਿੰਘੇ ਪ੍ਰੋਹਤ ਨੇ ਮਾਰਿਆ ਤੇ ਨਾਲ ਹੀ ਆਵਾਜ਼ ਦਿੱਤੀ, ਕਹਿੰਦਾ ਪਿਖੇ ਕਿਆ ਬਾਵਕ।
ਬਾਵਕ ਆਪਣੇ ਸਾਥੀ ਦੂਜੇ ਨੂੰ ਕਹਿੰਦਾ ਸਿੰਘਾ ਪ੍ਰੋਹਤ, ਕਹਿੰਦਾ ਬਾਵਕਾ ਹੁਣ ਕੀ ਦੇਖ ਰਹੇ। ਆਵਤ ਦੁਸ਼ਟ ਚਲਿਓ ਮਮ ਓਰਾ ਮੇਰੋ ਇਹ ਦੁਬੇਲਾ ਘੋਰਾ।
ਬਾਵਕ ਨੂੰ ਕਹਿੰਦਾ ਕਿ ਮੁਗਲ ਮੈਨੂੰ ਮਾਰਨ ਦੇ ਵਾਸਤੇ ਸਾਹਮਣੇ ਆ ਰਿਹਾ, ਔਰ ਮੇਰਾ ਘੋੜਾ ਵੀ ਦੁਬੇਲਾ ਹੈ, ਭਾਵ ਕਿ ਦੋ ਜਣੇ ਅਸੀਂ ਇਸ ਘੋੜੇ ਦੇ ਉੱਤੇ ਸਵਾਰ ਹਾਂ, ਹੁਣ ਤੂੰ ਖਲੋਤਾ ਕੀ ਦੇਖ ਰਿਹਾ ਹੈ, ਵਾਰ ਕਰ ਇਸ ਤੇ ਆਣ ਕੇ ਅੱਗੇ।
ਤੁਪਕ ਤਾਪ ਤੇ ਧਰ ਕਰ ਧੀਰ ਹਥੋ ਰਿਦਾ ਦਿਨ ਹੋਇ ਕਰ ਵੀਰ।
ਸਿੰਘਾ ਪ੍ਰੋਹਤ ਬਾਵਕ ਨੂੰ ਕਹਿੰਦਾ ਹੇ ਸੂਰਮੈ ਦ੍ਰਿੜਤਾ ਦੇ ਨਾਲ ਆਪਣੀ ਬੰਦੂਕ ਦਾ ਵਾਰ ਕਰ ਇਸ ਮੁਗਲ ਦੇ ਉੱਤੇ।
ਇਸ ਕੋ ਮਾਰ ਨਿਵਾਰਨ ਕਰੀਏ ਅਪਰ ਨ ਆਪਣੇ ਨਿਕਟ ਨਿਹਰੀਏ।
ਸਿੰਘਾ ਪ੍ਰੋਹਤ ਬਾਵਕ ਨੂੰ ਕਹਿੰਦਾ ਕਿ ਜੇਕਰ ਇਸ ਤੁਰਕ ਨੂੰ ਮਾਰ ਕੇ ਅਸੀਂ ਖਤਮ ਕਰ ਦਿੱਤਾ ਤੇ ਮਾਨੋ ਹੋਰ ਕੋਈ ਵੀ ਸਾਨੂੰ ਫੜ ਨਹੀਂ ਸਕੇਗਾ, ਕਿਉਂਕਿ ਇਸ ਦਾ ਸਾਥੀ ਹੋਰ ਕੋਈ ਵੀ ਲਾਗੇ ਇਹਦੀ ਆਵਾਜ਼ ਕਰਨ ਦੇ ਉੱਤੇ ਵੀ ਬੌੜਿਆ ਨਹੀਂ ਹੈ, ਪਹੁੰਚਿਆ ਨਹੀਂ।
ਸੁਣ ਬਾਬ ਕਤਬ ਤਿਆਰ ਤੁਫੰਗ ਲਖਿਓ ਚਲਤ ਹੈ ਖਰ ਕੇ ਸੰਗ।
ਸੁਣ ਕੇ ਬਾਬਕ ਨੇ ਆਪਣੀ ਬੰਦੂਕ ਨੂੰ ਸੰਭਾਲਿਆ ਹੈ ਜਿਹੜੀ ਕਿ ਉਸਨੇ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ।
ਲਖਿਓ ਚਲਤ ਹੈ ਖਰਕੇ ਸੰਗ, ਹੁਣ ਹਨੇਰਾ ਬਹੁਤ ਹੈ।
ਕਵੀ ਜੀ ਨੇ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ, ਹਨੇਰਾ ਬੜਾ ਹੈ, ਚੰਗੀ ਤਰ੍ਹਾਂ ਦਿਸਦਾ ਨਹੀਂ ਹੈ। ਹੁਣ ਮੰਨੋ ਕਿ ਜਿਹੜਾ ਮੁਗਲ ਅੱਗੇ ਵਧ ਰਿਹਾ ਹੈ
ਸਿੰਘੇ ਪੁਰੋਹਿਤ ਨੂੰ ਵਰਛਾ ਮਾਰਨ ਦੇ ਵਾਸਤੇ ਉਹ ਵੀ ਚੰਗੇ ਤਰੀਕੇ ਦੇ ਨਾਲ ਦਿਸਦਾ ਨਹੀਂ ਹੈ। ਇਸ ਕਰਕੇ ਮਾਨੋ ਕੇ ਲਖਿਓ ਚਲਤ ਹੈ ਖੜਕੇ ਸੰਗ, ਘੋੜਾ ਜਿਹੜਾ ਮੁਗਲ ਦਾ ਅੱਗੇ ਅੱਗੇ ਚੱਲਦਾ ਆ ਰਿਹਾ ਉਹਦੇ ਖੜਕੇ ਨੂੰ ਪਛਾਣਿਆ ਬਾਬਕ ਨੇ। ਘਨੇ ਤਿਮਰ ਤੇ ਦੀਖਤ ਥੋਰਾ, ਤਾਉ ਸ਼ਬਦ ਕੀ ਓਰ ਸੋ ਜੋਰਾ। ਹਨੇਰਾ ਹੋਣ ਦੇ ਕਾਰਨ ਮਾਨੋ ਕੇ ਥੋੜਾ ਥੋੜਾ ਬਾਬਕ ਨੂੰ ਦਿਸਦਾ ਹੈ ਕਿ ਕੋਈ ਅਸਵਾਰ ਅੱਗੇ ਵਰਛਾ ਮਾਰਨ ਦੇ ਵਾਸਤੇ ਸਿੰਘੇ ਨੂੰ ਆ ਰਿਹਾ, ਪਰ ਪੂਰੀ ਤਰ੍ਹਾਂ ਦਿਸਦਾ ਨਹੀਂ ਹੈ। ਇਸ ਕਰਕੇ ਮਾਨੋ ਕਿ ਉਸਨੇ ਉਸ ਖੜਕੇ ਨੂੰ ਪਛਾਣਿਆ ਹੈ ਜਿਹੜਾ ਕਿ ਘੋੜੇ ਦਾ ਖੜਕਾ ਆ ਰਿਹਾ, ਤੇ ਫਿਰ ਉਸੇ ਪਾਸੇ ਉਸਨੇ ਮਾਨੋ ਕਿ ਸ਼ਬਦ ਬਾਣ ਉਸ ਨੂੰ ਕਹਿੰਦੇ ਨੇ ਜਿਹੜਾ ਸਿਰਫ ਮਾਨੋ ਕਿ ਸੁਣ ਕੇ ਮਾਰਿਆ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ ਕਿ ਪੁਰਾਣੇ ਜਿਹੜੇ ਇਸ ਤਰ੍ਹਾਂ ਦੇ ਲੜਾਕੂ ਸੂਰਮੇ ਸਨ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਵਿਦਿਆ ਸਿਖਾਈ ਜਾਂਦੀ ਸੀ। ਇੰਨੀ ਵੀ ਵਿਦਿਆ ਉਹਨਾਂ ਦੇ ਕੋਲ ਹਾਸਲ ਹੁੰਦੀ ਸੀ ਕਿ ਜੇਕਰ ਉਹਨਾਂ ਦੀ ਅੱਖਾਂ ਦੇ ਉੱਤੇ ਪੱਟੀ ਬੰਨ ਦਿੱਤੀ ਜਾਵੇ ਤਾਂ ਵੀ ਮਾਨੋ ਕਿ ਉਹ ਨਿਸ਼ਾਨੇ ਦੇ ਉੱਤੇ ਤੀਰ ਮਾਰ ਦਿੰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਜਿਹਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮਾਨੋ ਕਿ ਪ੍ਰਿਥਵੀ ਰਾਜ ਚੌਹਾਨ ਦੀ ਸਾਖੀ ਨੂੰ ਬਿਆਨ ਕਰਦੇ ਨੇ ਜਿਹਨੇ ਕਿ ਮਾਨੋ ਆਵਾਜ਼ ਨੂੰ ਸੁਣ ਕੇ ਹੀ ਤੀਰ ਮਾਰ ਦਿੱਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ 2-4 ਮਿੰਟਾਂ ਦੇ ਵਾਸਤੇ ਮੈਂ ਬਿਆਨ ਕਰਾਂਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਮੁਹੰਮਦ ਗੌਰੀ ਲੈ ਗਿਆ ਕੈਦ ਕਰਕੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣੇ ਦੇਸ਼ ਦੇ ਵਿੱਚ ਲਿਜਾ ਕੇ ਅੱਖਾਂ ਉਹਦੀਆਂ ਕੱਢ ਦਿੱਤੀਆਂ, ਅੰਨਾ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਇੱਕ ਭੱਟ ਸੀ ਉਹਦਾ ਸੇਵਕ, ਉਹ ਮੁਸਲਮਾਨ ਤਰੀਕਾ ਬਣਾ ਕੇ ਉਹਦੇ ਕੋਲ ਪਹੁੰਚਿਆ, ਜਾ ਕੇ ਕਹਿੰਦਾ ਹੈ ਕਿ ਮੈਂ ਹੁਣ ਇੱਥੇ ਪਹੁੰਚਿਆ ਹਾਂ, ਦਰਸ਼ਨ ਕਰਨੇ ਨੇ ਬਾਦਸ਼ਾਹ ਦੇ, ਮੈਨੂੰ ਦਰਸ਼ਨ ਕਰਾ ਦਿਓ। ਉਹਨਾਂ ਨੇ ਉਹਦੇ ਦਰਸ਼ਨ ਕਰਾਏ, ਜਦੋਂ ਦਰਸ਼ਨ ਕਰਾਏ ਤੇ ਉਹ ਕਹਿੰਦਾ ਮੈਂ ਆਪਣਾ ਨਮਕ ਹਲਾਲ ਕਰਨਾ ਚਾਹੁੰਦਾ, ਬਾਦਸ਼ਾਹ ਸਲਾਮਤ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ। ਉਸ ਵੇਲੇ ਫਿਰ ਉਸ ਭੱਟ ਨੇ ਆਖਿਆ ਕਿ ਮੇਰੇ ਰਾਜੇ ਦੇ ਵਿੱਚ ਵਿਦਿਆ ਬੜੀ ਹੈ, ਕਹਿੰਦਾ ਹੈ ਕਿ ਇਹਨੂੰ ਇੱਕ ਵਾਰੀ ਤੀਰ ਕਮਾਨ ਫੜਾ ਕੇ ਦੇਖੋ। ਮੁਹੰਮਦ ਗੌਰੀ ਕਹਿੰਦਾ ਹੈ ਕਿ ਇਹ ਤੇ ਅੰਨਾ ਹੈ, ਇਹ ਕਿੱਥੇ ਤੀਰ ਨਿਸ਼ਾਨੇ ਤੇ ਮਾਰੇਗਾ। ਕਹਿੰਦਾ ਨਹੀਂ, ਇਹਦੇ ਵਿੱਚ ਵਿਦਿਆ ਬੜੀ ਹੈ, ਬਾਦਸ਼ਾਹ ਸਲਾਮਤ ਤੁਸੀਂ ਇਹਦੇ ਨਿਸ਼ਾਨੇ ਦੀ ਪਰਖ ਕਰੋ। ਉਸ ਵੇਲੇ ਫਿਰ ਉਹ ਮੁਹੰਮਦ ਗੌਰੀ ਨੇ ਆਖਿਆ ਕਿ ਠੀਕ ਹੈ। ਉਹਨਾਂ ਨੇ ਮਾਨੋ ਕਿ ਇੱਕ ਨਿਸ਼ਾਨੀ ਲਾ ਦਿੱਤੀ ਕਿ ਇਸ ਜਗ੍ਹਾ ਦੇ ਉੱਤੇ ਤੀਰ ਮਾਰਨਾ ਹੈ। ਕਹਿੰਦਾ ਕਿ ਮੈਂ ਇਹਨੂੰ ਦੱਸਾਂਗਾ ਤੇ ਜਿੱਥੇ ਮੈਂ ਦੱਸਾਂਗਾ ਨਾ ਇਹ ਉਸੇ ਅੰਦਾਜ਼ੇ ਦੇ ਨਾਲ ਉੱਥੇ ਤੀਰ ਮਾਰ ਦੇਗਾ। ਉਹਨਾਂ ਨੇ ਤੀਰ ਅੰਦਾਜ਼ੀ ਵੇਖਣੀ ਸੀ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੁਹੰਮਦ ਗੌਰੀ ਉੱਚੀ ਜਗ੍ਹਾ ਤੇ ਬਹਿ ਗਿਆ ਤੇ ਉਹਦੇ ਥੱਲੇ ਮਾਨੋ ਕਿ ਤੀਰ ਦਾ ਨਿਸ਼ਾਨਾ ਲਾ ਦਿੱਤਾ ਗਿਆ ਵੀ ਇਸ ਜਗ੍ਹਾ ਦੇ ਉੱਤੇ ਇਹ ਤੀਰ ਮਾਰੇਗਾ। ਫਿਰ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੁਹੰਮਦ ਗੌਰੀ ਦੇ ਵੇਖਦਿਆਂ ਉਹਨਾਂ ਦੇ ਸਾਰੇ ਸੁਣਦਿਆਂ ਉਸ ਭੱਟ ਨੇ ਇੱਕ ਦੋਹਰਾ ਪੜਿਆ ਜਿਸ ਦੋਹਰੇ ਨੂੰ ਸਿਰਫ ਸਮਝਦਾ ਸੀ ਪ੍ਰਿਥਵੀ ਰਾਜ ਚੌਹਾਨ। ਉਸ ਨੇ ਫਿਰ ਜਦੋਂ ਤੀਰ ਕੱਸਿਆ ਪ੍ਰਿਥਵੀ ਰਾਜ ਚੌਹਾਨ ਨੇ, ਉਹਨੇ ਦੋਹਰਾ ਪੜਿਆ, ਕਹਿੰਦਾ 4 ਬਾਂਸ 24 ਗਜ ਅਸ਼ਟ ਅੰਕੁਰ ਪ੍ਰਮਾਣ ਤਹ ਉਪਰ ਨਰ ਨਾਹ ਹੈ ਮਤ ਚੂਕੋ ਚੌਹਾਨ। ਇਹ ਦੋਹਰਾ ਪੜਿਆ ਜਿਹਦਾ ਮਤਲਬ ਸੀ ਇਹ 4 ਬਾਂਸ ਜਿੰਨੇ 4 ਬਾਂਸ ਉੱਚੇ ਹੁੰਦੇ ਨੇ ਔਰ ਇਦੋਂ ਉੱਤੇ 24 ਗਜ 4 ਬਾਂਸ 24 ਗਜ ਅਸ਼ਟ ਅੰਕੁਰ ਪ੍ਰਮਾਣ 4 ਗਜ ਤੋਂ ਫਿਰ ਉੱਤੇ 8 ਉਂਗਲਾਂ ਤਹ ਉਪਰ ਨਰ ਨਾਹ ਹੈ ਮਤ ਚੂਕੋ ਚੌਹਾਨ। ਮਾਨੋ ਕੇ ਭੱਟ ਨੇ ਇਹ ਸਮਝਾਇਆ ਹੈ ਕਿ 4 ਬਾਂਸ 24 ਗਜ ਤੇ 4 ਉਂਗਲਾਂ ਇੰਨੀ ਉਪਰ ਮਾਨੋ ਕੇ ਬਾਦਸ਼ਾਹ ਮੁਹੰਮਦ ਗੌਰੀ ਬੈਠਾ ਹੈ, ਮਤ ਚੁੱਕੋ ਚੌਹਾਨ, ਹੇ ਚੌਹਾਨ ਚੁੱਕੀ ਨਾ ਨਿਸ਼ਾਨੇ ਤੋਂ ਖੁੰਝੀ ਨਾ ਤੀਰ ਮਾਰ। ਉਸੇ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਮਾਨੋ ਕਿ ਉਹਨੇ ਫਾਸਲਾ ਮਿਲ ਲਿਆ। ਇਸ ਤੋਂ ਇਲਾਵਾ ਭੱਟ ਨੇ ਇਹ ਵੀ ਆਖਿਆ ਸੀ ਕਿ ਜਦੋਂ ਤੁਸੀਂ ਹੁਕਮ ਕਰੋਗੇ ਨਾ ਕਿ ਮਾਰੋ, ਉਸੇ ਵੇਲੇ ਤੀਰ ਛੱਡੇਗਾ। ਇਹਨਾਂ ਅੰਦਾਜ਼ਾ ਤੇ ਪਹਿਲਾਂ ਹੀ ਪ੍ਰਿਥਵੀ ਰਾਜ ਨੇ ਲਾ ਲਿਆ ਸੀ, ਇੰਨੀ ਉੱਚੀ ਬੈਠਾ ਹੈ ਤੇ ਜਦੋਂ ਉਸਨੇ ਆਖਿਆ ਨਾ ਕਿ ਮਾਰੋ, ਉਸੇ ਵੇਲੇ ਪ੍ਰਿਥਵੀ ਰਾਜ ਨੇ ਤੀਰ ਛੱਡਿਆ ਤੇ ਸਾਧ ਸੰਗਤ ਜੀ ਮੂੰਹ ਦੇ ਵਿੱਚ ਜਾ ਕੇ ਤੀਰ ਲੱਗਿਆ। ਸ਼ਬਦ ਬਾਣ, ਜਿੱਥੋਂ ਸ਼ਬਦ ਨਿਕਲਿਆ, ਜਿੱਥੋਂ ਆਵਾਜ਼ ਆਈ ਹੈ, ਉੱਥੇ ਮਾਨੋ ਕਿ ਤੀਰ ਮਾਰਿਆ। ਇੰਨੀ ਵਿਦਿਆ ਸੀ ਪ੍ਰਿਥਵੀ ਰਾਜ ਚੌਹਾਨ ਦੇ ਵਿੱਚ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਪਾਵੇ ਸੀ ਕਿ ਹੁਣ ਪੂਰੇ ਤਰੀਕੇ ਦੇ ਨਾਲ ਦਿਸ ਨਹੀਂ ਰਿਹਾ ਬਾਬਕ ਨੂੰ ਕਿੱਥੇ ਆ ਰਿਹਾ, ਪਰ ਮਾੜਾ ਮਾੜਾ ਦਿਸਦਾ ਸੀ, ਪਰ ਪੂਰੇ ਤਰੀਕੇ ਦੇ ਨਾਲ ਨਹੀਂ ਸੀ ਦਿਸਦਾ। ਹੈ ਕੁਦਾਏ ਕਰ ਨਿਕਟ ਪਹੁੰਚਾ, ਖਰੋ ਹੋਏ ਅਬ ਰਹਿ ਨਾ ਸੋਚਾ। ਘੋੜੇ ਨੂੰ ਹੋਰ ਲਾਗੇ ਦੌੜਾਇਆ ਹੈ ਔਰ ਫਿਰ ਉਸਨੇ ਵੰਗਾਰਿਆ, ਕਹਿੰਦਾ ਖਰੋ ਹੋ ਹੋਇਆ ਬਰਹਿ ਨਾ ਸੂਚਾ। ਬਾਬਾ ਕਹਿੰਦਾ ਕਿ ਖਲੋਤਾ ਰਹਿ ਹੁਣ, ਤੂੰ ਸੁੱਕਾ ਨਹੀਂ ਜਾਂਦਾ। ਸੁਣ ਸਨ ਮੁਖ ਨੇ ਜਾ ਕਰ ਆਇਓ, ਨਿਕਟ ਹੋਏ ਕਰ ਚਹਿਤ ਚਲਾਇਓ। ਜਦੋਂ ਬਾਬਕ ਨੇ ਵੰਗਾਰਿਆ, ਉਹਦੀ ਵੰਗਾਰ ਨੂੰ ਸੁਣ ਕੇ ਨੇਜੇ ਨੂੰ ਸਾਹਮਣੇ ਕਰਕੇ ਤੁਰਕ ਹੋਰ ਜ਼ਿਆਦਾ ਲੱਗਿਆ ਹੈ ਤੇ ਚਾਹੁੰਦਾ ਹੈ ਕਿ ਮੈਂ ਛੇਤੀ ਦੇ ਨਾਲ ਨੇਜਾ ਮਾਰਦਿਆਂ ਬਰਛਾ ਮਾਰਦਿਆਂ ਇਸ ਘੋੜ ਸਵਾਰ ਨੂੰ। ਤਬ ਬਾਬਕ ਨੇ ਡੰਬ ਪਲੀਤਾ, ਹਾਥਿਓ ਦੁਸ਼ਟ ਕੇ ਹੋਏ ਨਿਰ ਪੀਤਾ। ਉਸੇ ਵੇਲੇ ਮਾਨੋ ਕੇ ਬਾਬਕ ਨੇ ਪਲੀਤਾ ਲਾਇਆ ਹੈ ਬੰਦੂਕ ਨੂੰ ਤੇ ਮਾਨੋ ਕੇ ਹਾਥਿਓ ਦੁਸ਼ਟ ਕਰ ਹੋਏ ਨਿਰ ਪੀਤਾ, ਦੁਸ਼ਟ ਦੇ ਉੱਤੇ ਵਾਰ ਕਰ ਦਿੱਤਾ ਆਪਣੀਆਂ ਗੋਲੀਆਂ ਦਾ। ਲਗੀ ਦੁਗਲਕਾਂ ਛੁੱਟ ਕਰ ਛਾਤੀ, ਹੈ ਤੇ ਉਤਰੇ ਉਤਰਾ ਪਪਾਤੀ। ਬਾਬਕ ਦੇ ਕੋਲ ਜਿਹੜੀ ਬੰਦੂਕ ਸੀ ਉਹਦੇ ਵਿੱਚ ਦੋ ਗੋਲੀਆਂ ਪੈਂਦੀਆਂ ਸਨ, ਦੁਨਾਲੀ ਬੰਦੂਕ ਸੀ। ਦੋਵੇਂ ਗੋਲੀਆਂ ਉਹਨੇ ਇਕੱਠੀਆਂ ਚਲਾ ਦਿੱਤੀਆਂ ਨੇ। ਉਸ ਮੁਗਲ ਦੀ ਛਾਤੀ ਦੇ ਵਿੱਚ ਦੋਵੇਂ ਗੋਲੀਆਂ ਜਾ ਤਸੀਆਂ ਨੇ, ਉਲਟ ਕੇ ਘੋੜੇ ਦੇ ਉੱਤੋਂ ਧਰਤੀ ਤੇ ਡਿੱਗ ਪਿਆ। ਮਨੋ ਮਤੰਗ ਸ਼ੇਰ ਨੇ ਮਾਰਾ, ਕਿਦੋਂ ਗਾਜ ਤੇ ਗਿਰਿਓ ਮਨਾਰਾ। ਮਾਨੋ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵੱਡੇ ਮਸਤੇ ਹੋਏ ਮਤੰਗ ਹਾਥੀ ਨੂੰ ਸ਼ੇਰ ਨੇ ਮਾਰ ਦਿੱਤਾ ਹੋਵੇ। ਕਿਦੋਂ ਗਾਜ ਤੇ ਗਿਰਿਓ ਮਿਨਾਰਾ, ਜਾਂ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਮੱਤੇ ਹੋਏ ਹਾਥੀ ਨੇ ਮਾਨੋ ਕਿ ਉੱਚੇ ਮਿਨਾਰੇ ਨੂੰ ਤੋੜ ਕੇ ਥੱਲੇ ਸੁੱਟ ਦਿੱਤਾ ਹੋਵੇ। ਕਹਿ ਸਮੂਲ ਬ੍ਰਿਛ ਬਾਯੂ ਡਾਰਾ, ਬਦਿਓ ਰੁਦਰ ਕਾਏ ਸੋ ਭਵਕਾਰਾ। ਕਵੀ ਜੀ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ, ਜਾਂ ਫਿਰ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਮੰਨ ਲਓ ਕਿ ਬਹੁਤ ਉੱਚੇ ਬ੍ਰਿਛ ਨੂੰ ਮਾਨੋ ਕਿ ਤੇਜ ਹਨੇਰੀ ਦੀ ਹਵਾ ਨੇ ਥੱਲੇ ਤੋੜ ਕੇ ਸੁੱਟ ਦਿੱਤਾ ਹੋਵੇ। ਬਹਿਓ ਰੁਦਰ ਕਾਏ ਸੋ ਭਵਕਾਰਾ, ਭਾਵ ਕੇ ਭਾਕ ਭਾਕ ਕਰਕੇ ਜ਼ਖਮ ਦੇ ਵਿੱਚੋਂ ਲਹੂ ਡੁੱਲਿਆ। ਛੋਟੇ ਤੁਰੰਗ ਧਾਏ ਕਿਤ ਗਯੋ, ਹਾਏ ਹਾਏ ਬੋਲਤ ਮ੍ਰਿਤ ਭਯੋ। ਘੋੜਾ ਛੁੱਟ ਕੇ ਮਾਨੋ ਕੇ ਦੌੜ ਕੇ ਕਿਤੇ ਦੂਰ ਚਲਾ ਗਿਆ ਹੈ। ਹਾਏ ਹਾਏ ਕਰਦੇ ਹੋਏ ਉਸ ਮੁਗਲ ਨੇ ਆਪਣੇ ਪ੍ਰਾਣ ਤਿਆਗ ਦਿੱਤੇ।
ਨਿਰਭੈ ਹੋਏ ਕਰ ਚਲੇ ਅਗਾਰੀ, ਦੂਰ ਰਹੀ ਸੈਣਾ ਰਿਪ ਪਾਰੀ।
ਇਕੱਲਾ ਉਹੀ ਮੁਗਲ ਲਾਗੇ ਸੀ, ਇਸ ਕਰਕੇ ਬਾਬਕ ਤੇ ਸਿੰਘਾ ਪ੍ਰੋਹਤ ਹੁਣ ਨਿਰਭੈ ਹੋ ਗਏ ਨੇ, ਨਿਡਰ ਹੋ ਕੇ ਅੱਗੇ ਨੂੰ ਚੱਲਣ ਲੱਗੇ ਨੇ, ਕਿਉਂਕਿ ਤੁਰਕਾਂ ਦੀ ਜਿਹੜੀ ਸੈਨਾ ਹੈ ਨਾ, ਜਿਹੜੇ ਵੈਰੀ ਨੇ, ਉਹ ਤੇ ਹੁਣ ਦੂਰ ਰਹਿ ਗਏ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ, ਕਿਸ ਤਰੀਕੇ ਦੇ ਨਾਲ ਹੋਇਆ, ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਘਟਨਾ ਨੂੰ ਇੰਜ ਬਿਆਨ ਕੀਤਾ।
ਲਿਖਿਆ ਵਿੱਚ ਇਤਿਹਾਸ ਦੇ ਸਾਰਿਆਂ ਨੇ, ਬੀਬੀ ਵੀਰੋ ਪਿੱਛੇ ਰਹਿ ਗਈ ਸੀ ਜੀ, ਪਤਾ ਰਾਮ ਸਰ ਤੇ ਜਾ ਕੇ ਜਦੋਂ ਲੱਗਾ, ਚਿੰਤਾ ਬਹੁਤ ਪਰਿਵਾਰ ਨੂੰ ਪਈ ਸੀ ਜੀ। ਸਿੰਘੇ ਪ੍ਰੋਹਤ ਤੇ ਬਾਬਕ ਰਬਾਬੀ ਤਾਈ, ਮਾਤਾ ਜੀ ਨੇ ਗੱਲ ਉਹ ਕਹੀ ਸੀ ਜੀ, ਬੀਬੀ ਤੁਸਾਂ ਦੇ ਤਾਈ ਪਛਾਣ ਦੀਏ, ਤੁਸੀਂ ਲਿਆਓ ਜਾ ਕੇ ਵਿਲਕ ਰਹੀ ਸੀ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀਏ ਸਿਰਫ ਇੰਨਾ ਫਰਕ ਦੱਸਦੇ ਨੇ ਕਿ ਮਾਤਾ ਜੀ ਨੇ ਆਖਿਆ ਸੀ ਕਿ ਤੁਹਾਡੇ ਦੋਵਾਂ ਦੀ ਆਵਾਜ਼ ਨੂੰ ਪਛਾਣਦੀ ਹੈ, ਇਸ ਕਰਕੇ ਤੁਹਾਡੇ ਨਾਲ ਆ ਜਾਏਗੀ। ਪਰ ਦੂਸਰੇ ਪਾਸੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਨਿਸ਼ਾਨੀ ਦੇ ਵਜੋਂ ਸਤਿਗੁਰਾਂ ਨੇ ਆਪਣੀ ਮਾਲਾ ਦਿੱਤੀ ਸੀ। ਸਿਰਫ ਇੰਨਾ ਫਰਕ ਹੈ, ਬਾਕੀ ਉਹੀ ਘਟਨਾ ਹੈ।
ਦੋਵੇਂ ਗਏ ਮਹਿਲਾਂ ਵੱਲ ਫੇਰ, ਜਦੋਂ ਬੀਬੀ ਤਾਈ ਆਵਾਜ਼ ਜਾਂ ਦਈ ਸੀ ਜੀ, ਉੱਤਰ ਆਈ ਆਵਾਜ਼ ਪਛਾਣ ਕਰਕੇ, ਉਹ ਬੈਠਾਲ ਸਿੰਘੇ ਪਿੱਛੇ ਲਈ ਸੀ ਜੀ। ਵੈਰੀ ਪਿੰਡ ਦੇ ਵਿੱਚ ਆ ਵੜੇ ਹੈਸਣ, ਲੁੱਟ ਮਾਰ ਕਰਨੇ ਫੌਜ ਡਹੀ ਸੀ ਜੀ। ਜਦੋਂ ਦਰਸ਼ਨੀ ਡਿਓੜੀ ਦੇ ਪਾਸ ਆਏ, ਕੀਤਾ ਇੱਕ ਪਠਾਨ ਨੇ ਸਹੀ ਸੀ ਜੀ। ਉਹ ਰੌਲਾ ਪਾਉਂਦਾ ਮਗਰ ਉੱਠ ਪਿਆ, ਉਹ ਰੌਲਾ ਪਾਉਂਦਾ ਮਗਰ ਉੱਠ ਪਿਆ, ਬਾਬਕ ਮੁੜ ਬੰਦੂਕ ਦਗਈ ਸੀ ਜੀ। ਵੈਰੀ ਮਾਰ ਗਏ ਨਿਕਲ ਕਰਤਾਰ ਸਿੰਘਾ, ਬੜੀ ਘੜੀ ਔਖੀ ਅਣ ਅਹੀ ਸੀ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇੰਜ ਬਿਆਨ ਕੀਤਾ ਕਿ ਵੈਰੀ ਨੂੰ ਮਾਰ ਕੇ ਦੋਵੇਂ ਦੇ ਦੋਵੇਂ ਨਿਕਲ ਗਏ ਨੇ, ਪਰ ਉਸ ਵੇਲੇ ਮਾਨੋ ਕਿ ਦੁੱਖਾਂ ਦੀ ਘੜੀ ਔਖੀ ਬਣੀ ਹੋਈ ਸੀ।
ਸਤ ਗੋਰੇ ਤਹੀ ਦਿਸ਼ਾ ਧਿਆਨ, ਸੁਣੀ ਆਵਾਜ਼ ਤੁਪਕ ਕੀ ਕਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਗੋਲੀ ਚੱਲੀ ਤੇ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਇਸ ਪਾਸੇ ਹੀ ਧਿਆਨ ਸੀ, ਜਦੋਂ ਹੀ ਮਾਨੋ ਕਿ ਸਤਿਗੁਰਾਂ ਦੇ ਕੰਨਾਂ ਦੇ ਵਿੱਚ ਗੋਲੀ ਦੀ ਆਵਾਜ਼ ਸੁਣਾਈ ਦਿੱਤੀ।
ਨਿਜ ਸਪਟਨ ਸੋ ਗਿਰਾ ਓ ਚਾਰੀ, ਲਿਓ ਸੁਦ ਤੂਰਨ ਹੋਏ ਅਗਾਰੀ।
ਕਿਉਂਕਿ ਜਾਣ ਤੋਂ ਪਹਿਲਾਂ ਹੀ ਦੋਵਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਜੇਕਰ ਔਕੜ ਵਾਲੀ ਕੋਈ ਗੱਲ ਬਣ ਗਈ ਤੇ ਬੰਦੂਕ ਚਲਾ ਦਿਓ। ਹੁਣ ਬੰਦੂਕ ਚੱਲੀ ਉਸ ਪਾਸਿਓ, ਆਵਾਜ਼ ਨੂੰ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਦੇ ਸ਼ਸਤਰਧਾਰੀ ਯੋਧਿਆਂ ਨੂੰ ਹੁਕਮ ਦਿੱਤਾ ਹੈ, ਕਹਿੰਦੇ ਨੇ ਲਿਓ ਸੁਦ ਤੂਰਨ ਹੋਇਆ ਗਾਰੀ, ਜਾਓ ਦੌੜ ਕੇ ਜਾਓ ਬਾਵਕ ਦੀ ਤੇ ਸਿੰਘੇ ਦੀ ਜਾ ਕੇ ਖਬਰ ਲਓ।
ਦੋਨੋ ਵੀਰ ਨਹੀਂ ਘਿਰ ਜਾਏ, ਤੁਰਕ ਫਿਰ ਤੇ ਉਤ ਸਮੂਦਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਦੋਵੇਂ ਸੂਰ ਵੀਰ ਕਿਤੇ ਮਾਨੋ ਕਿ ਤੁਰਕਾਂ ਦੀ ਫੌਜ ਦੇ ਵਿੱਚ ਘੇਰੇ ਨਾ ਜਾਣ, ਇਸ ਕਰਕੇ ਕਾਲੀ ਦੇ ਨਾਲ ਉਹਨਾਂ ਦੋਵਾਂ ਦੀ ਮਦਦ ਦੇ ਵਾਸਤੇ ਪਹੁੰਚੋ।
ਪੈ ਦੇ ਖਾਨ ਹੁਕਮ ਸੁਣ ਚੱਲਿਓ, ਸੂਰਨ ਕੋ ਗਨ ਤੂਰਨ ਮਿਲਿਓ।
ਫਿਰ ਪੈ ਦੇ ਖਾਂ ਪਠਾਨ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਮਾਨੋ ਕਿ ਉਹਨਾਂ ਦੋਵਾਂ ਦੇ ਬਚਾਅ ਦੇ ਵਾਸਤੇ ਅੱਗੇ ਵਧਿਆ।
ਤੁਪਕ ਤਿਆਰ ਕਰ ਪੇ ਸਮਸਾਈ, ਤੁੰਦ ਤੁਰੰਗਣ ਚਲੇ ਤਵਾਈ।
ਬੰਦੂਕਾਂ ਨੂੰ ਤਿਆਰ ਕਰਕੇ ਸਾਰੇ ਦੇ ਸਾਰੇ ਪੈਂਦੇ ਖਾਂ ਦੇ ਨਾਲ ਹੋਰ ਬਹੁਤ ਸਾਰੇ ਸੂਰਮੇ ਤਿਆਰ ਹੋਏ ਨੇ, ਘੋੜਿਆਂ ਨੂੰ ਦੌੜਾ ਕੇ ਮਾਨੋ ਕਿ ਉਸ ਪਾਸੇ ਜਾ ਰਹੇ ਨੇ ਕਿ ਜਾ ਕੇ ਦੋਵਾਂ ਦੀ ਸਹਾਇਤਾ ਕਰੀਏ, ਕਿਉਂਕਿ ਇਧਰਲੇ ਕਿਸੇ ਵੀ ਯੋਧੇ ਨੂੰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹ ਬਚ ਕੇ ਲੰਘ ਗਏ ਨੇ ਤੁਰਕ ਨੂੰ ਮਾਰ ਕੇ। ਇਹਨਾਂ ਨੇ ਸਿਰਫ ਆਵਾਜ਼ ਸੁਣੀ ਹੈ ਗੋਲੀ ਚੱਲਣ ਦੀ, ਇਸ ਕਰਕੇ ਸਮਝਦੇ ਨੇ ਕਿ ਬਚਾਅ ਦੇ ਵਾਸਤੇ ਉਹਨਾਂ ਨੇ ਸਾਨੂੰ ਪੁਕਾਰਿਆ, ਇਸ ਕਰਕੇ ਸਾਰੇ ਬਚਾਅ ਦੇ ਵਾਸਤੇ ਪੈਂਦੇ ਖਾਂ ਦੇ ਸਮੇਤ ਉਧਰ ਨੂੰ ਜਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨਿਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।